ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਆਈ ਅਨਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧਕੂਪ ਤੇ ਲਾਵੋ ਆਪਣੀ ਚਰਣੀ ਆਈ ਅਨਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧਕੂਪ ਤੇ ਲਾਵੋ ਆਪਣੀ ਚਰਣੀ ਰਹਾਉ ਗਿਆਨ ਧਿਆਨ ਕਿਛ ਕਰਮ ਨ ਜਾਨਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਇ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਣੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮਹਿ ਤਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਮੂਹ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਧੰਨ ਧੰਨ ਪਿਤਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਇਸ਼ਨਾਨ ਕਰਨ ਵਾਸਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਕੱਤਰ ਹੋਏ ਹੋ। ਸਤਿਗੁਰੂ ਪਾਤਸ਼ਾਹ ਜੀਆਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਬਾਨ ਹੋ ਕਰਕੇ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਅਸਥਾਨਾਂ ਦੀ ਨਿੱਤ ਮਰਿਆਦਾ ਦੇ ਮੁਤਾਬਕ ਜਿਵੇਂ ਆਪ ਜੀ ਰੋਜ਼ਾਨਾ ਹੀ ਸੱਚਖੰਡ ਹਰਿਮੰਦਰ ਸਾਹਿਬ ਜੀਆਂ ਤੋਂ ਬਖਸ਼ਿਸ਼ ਕੀਤੇ ਹੋਏ ਸਤਿਗੁਰੂ ਦੇ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਦੀ ਵਿਚਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਸ਼ਰਧਾ ਭਾਵਨਾ ਆਦਿ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹੋ। ਅੱਜ ਵੀ ਆਪ ਸਤਿਗੁਰੂ ਦੇ ਮੁਬਾਰਕਬਾਦ ਚਰਨਾਂ ਦੇ ਵਿੱਚ ਬੜੇ ਪਿਆਰ ਦੇ ਨਾਲ ਜੁੜ ਬੈਠੇ ਹੋ। ਆਓ ਸਤਿਗੁਰੂ ਪਾਤਸ਼ਾਹ ਨੇ ਜੋ ਪਾਵਨ ਸ੍ਰੀ ਮੁੱਖ ਵਾਕ ਦੀ ਸਾਨੂੰ ਬਖਸ਼ਿਸ਼ ਕੀਤੀ, ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਵਲਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ ਤਸਰੀ ਮਹੱਲਾ ਪੰਜਵਾਂ।
ਅੱਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਜੋ ਬਖਸ਼ਿਸ਼ ਕੀਤਾ ਹੈ, ਜੈਤਸਰੀ ਰਾਗ ਵਿੱਚ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀਆਂ ਦੇ ਪੰਜਵੇਂ ਸਵਰੂਪ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਨਾਮ ਬਾਣੀ ਦੇ ਰਸੀਏ ਤੱਤੀਆਂ ਤਵੀਆਂ ਦੇ ਉੱਪਰ ਚੌਂਕੜੇ ਲਾ ਕਰਕੇ ਤੇਰਾ ਕੀਆ ਮੀਠਾ ਲਾਗੈ ਉਚਾਰਨ ਹਾਰ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਅੱਜ ਦਾ ਇਹ ਸ੍ਰੀ ਮੁੱਖ ਵਾਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 702 ਅੰਗ ਦੇ ਉੱਪਰ ਸਵਾਇਮਾਨ ਹੈ। ਇਸ ਸ਼ਬਦ ਅੰਦਰ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ ਸਾਨੂੰ ਬੇਨਤੀਆਂ ਕਰਨ ਦਾ ਢੰਗ ਸਿਖਲਾਇਆ ਹੈ। ਪਰਮਾਤਮਾ ਦੇ ਅੱਗੇ ਕਿਸੇ ਜੀਵ ਦਾ ਜ਼ੋਰ ਨਹੀਂ, ਕਿਸੇ ਦਾ ਉਸ ਅੱਗੇ ਹੁਕਮ ਨਹੀਂ ਚੱਲਦਾ। ਉਸ ਦੇ ਅੱਗੇ ਤਾਂ ਇੱਕ ਪਰਮਾਤਮਾ ਦੇ ਸਨਮੁਖ ਬੇਨਤੀ ਕਰਨੀ ਬਣਦੀ ਹੈ। ਬੇਨਤੀਆਂ ਕਰਨ ਦਾ ਢੰਗ, ਬੇਨਤੀਆਂ ਕਰਨ ਦਾ ਤਰੀਕਾ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ।
ਆਏ ਅਨਕ ਜਨਮ ਭ੍ਰਮ ਸਰਣੀ।
ਕਰਤੇ ਪੁਰਖ ਪਰਮਾਤਮਾ ਜੀ ਨੇ ਜਿਸ ਨੇ ਸਾਨੂੰ ਇਹ ਮਾਨਸ ਦੇਹੀ ਬਖਸ਼ੀ ਹੈ, ਜਿਸ ਨੇ ਮਨੁੱਖਾ ਸਰੀਰ ਦੀ ਦਾਤ ਸਾਡੀ ਝੋਲੀ ਵਿੱਚ ਪਾ ਕੇ ਨਿਵਾਜਣਾ ਕੀਤਾ, ਉਹਦੇ ਅੱਗੇ ਬੇਨਤੀਆਂ ਕਰੀਏ। ਸੱਚੇ ਪਾਤਸ਼ਾਹ ਆਏ ਅਨਕ ਜਨਮ ਭ੍ਰਮ ਸਰਣੀ। ਬਹੁਤ ਸਾਰੇ ਜਿਹੜੇ ਜਨਮ ਨੇ ਉਹਨਾਂ ਵਿੱਚ ਭਰਮਦੇ ਹੋਏ, ਘੁੰਮਦੇ ਹੋਏ, ਭਟਕਦੇ ਭਟਕਦੇ ਅੱਜ ਮਨੁੱਖਾ ਜਨਮ ਪਾ ਕੇ ਤੇਰੀ ਸ਼ਰਨ ਵਿੱਚ ਆ ਕੇ ਪਏ ਹਾਂ। ਜਿਹੜੇ ਜਨਮ ਅਸੀਂ ਪਿੱਛੇ ਧਾਰਨ ਕੀਤੇ ਨੇ, ਕੁਝ ਅਸੀਂ ਜੀਵ ਸਰੀਰਾਂ ਨਾਲ ਹੀ ਸੰਬੰਧਿਤ ਹੋ ਚੁੱਕੇ, ਸਰੀਰ ਮਰ ਗਿਆ ਤੇ ਸਭ ਕੁਝ ਕਹਿੰਦੇ ਖਤਮ ਹੋ ਗਿਆ, ਅੱਗਾ ਕਿਹਨੇ ਦੇਖਿਆ, ਪਿੱਛਾ ਕਿਹਨੇ ਵੇਖਿਆ, ਇਸ ਤਰ੍ਹਾਂ ਦੀਆਂ ਨਾਸਤਿਕਤਾਈ ਦੀਆਂ ਵਿਚਾਰਾਂ ਅਸੀਂ ਲੈ ਕੇ ਬੈਠ ਜਾਂਦੇ। ਪਰੰਤੂ ਜਦੋਂ ਸਤਿਗੁਰੂ ਪਾਤਸ਼ਾਹ ਦੀ ਪਾਵਨ ਗੁਰਬਾਣੀ ਨੂੰ ਅਸੀਂ ਪੜ੍ਹੀਏ ਤੇ ਵਿਚਾਰ ਕਰੀਏ, ਸਤਿਗੁਰੂ ਪਾਤਸ਼ਾਹ ਸਾਨੂੰ ਕੀ ਸਿੱਖਿਆ ਦਿੰਦੇ ਪਏ, ਭਗਤ ਕਬੀਰ ਸਾਹਿਬ ਦੇ ਜਿਹੜੇ ਬਚਨ ਨੇ, ਪੂਰਬ ਜਨਮ ਹਮ ਤੁਮਰੇ ਸੇਵਕ ਆਪ ਤੋਂ ਮਿਟਿਆ ਨਾ ਜਾਈ, ਉਹ ਕਿਹੜੇ ਪੂਰਬਲੇ ਜਨਮਾਂ ਦੀ ਕਬੀਰ ਸਾਹਿਬ ਜੀਆਂ ਨੇ ਗੱਲ ਕਰ ਦਿੱਤੀ, ਜਿਸ ਬਾਰੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ ਹਨ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਕਿੰਨੇ ਕਿੰਨੇ ਜਨਮ, ਇੱਕ ਜਨਮ ਦੀ ਗੱਲ ਨਹੀਂ, ਕਈ ਦਾ ਅਰਥ ਹੈ ਬੇਅੰਤ, ਜਿਹਦੀ ਕੋਈ ਗਿਣਤੀ ਨਾ ਹੋਵੇ। ਪਤਾ ਨਹੀਂ ਕਿੰਨੇ ਜਨਮ ਕੀੜਿਆਂ ਦੇ ਧਾਰਨ ਕੀਤੇ, ਕਿੰਨੇ ਪਤੰਗਿਆਂ ਦੀਆਂ ਜੂਨਾਂ ਵਿੱਚ ਜਾਣਾ ਪਿਆ। 84 ਲੱਖ ਜੂਨਾਂ ਦੀ ਗਿਣਤੀ ਤਾਂ 84 ਲੱਖ ਇੱਕ ਇੱਕ ਜੂਨ ਨੂੰ ਮੰਨਿਆ ਜਾਂਦਾ, ਫਿਰ ਇੱਕ ਜੂਨੀ ਵਿੱਚ ਪਤਾ ਨਹੀਂ ਕਿੰਨੀ ਵਾਰੀ ਜਨਮ ਧਾਰਨ ਕਰਨੇ ਪੈਂਦੇ ਨੇ ਜੀਵ ਨੂੰ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ। ਫਿਰਨ ਦਾ ਭਾਵ ਇਹ ਨਹੀਂ 2-4 ਮੀਲਾਂ ਤੋਂ ਮੈਂ ਚੱਲ ਕੇ ਆ ਗਿਆ। ਕਈ ਵਾਰੀ ਅਸੀਂ ਸਤਿਗੁਰੂ ਪਾਤਸ਼ਾਹ ਦੇ ਅੱਗੇ ਆ ਕਰਕੇ ਬੇਨਤੀ ਕਰਦੇ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਉੱਥੇ ਕੋਈ 100 ਮੀਲ 200 ਮੀਲਾਂ ਦੀ ਕੋਈ ਦੂਰੀ ਦਾ ਜ਼ਿਕਰ ਨਹੀਂ ਹੈ। ਉਹ ਦੂਰੀ ਕਿਹੜੀ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੋ ਇਹ ਪਾਵਨ ਪੰਗਤੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਕਈ ਜਨਮ ਪਏ ਕੀਟ ਪਤੰਗਾ, ਕਿੰਨੇ ਜਨਮ ਕੀੜਿਆਂ ਦੇ ਕਿੰਨੇ ਪਤੰਗਿਆਂ ਦੇ ਧਾਰਨ ਕਰਕੇ ਫੇਰ ਕਿਤੇ ਇਸ ਮਾਨਸ ਦੇਹੀ ਦੇ ਅੰਦਰ ਤੈਨੂੰ ਜਨਮ ਮਿਲਿਆ ਹੈ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਤੋਂ ਪੁੱਛੀਏ, ਮਹਾਰਾਜ ਇਹ ਜਿਹੜਾ ਜੀਵ ਹੈ ਇਹ ਕਿੰਨਾ ਕੁ ਚਿਰ ਤੋਂ ਘੁੰਮਦਾ ਆ ਰਿਹਾ ਹੈ? ਕੋਈ 10-20 ਸਾਲ, ਕੋਈ 1-2 ਸਦੀਆਂ ਦਾ ਚੱਕਰ ਹੋਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ ਜੀਵ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਇਸੇ ਪੰਗਤੀ ਨੂੰ ਅੱਗੇ ਬਚਨ ਉਚਾਰਨ ਕਰਦੇ ਨੇ, ਫਿਰਤ ਫਿਰਤ ਬਹੁਤੇ ਯੁਗ ਹਾਰਿਓ ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ। ਯੁੱਗਾਂ ਦੇ ਯੁੱਗ ਬੀਤ ਗਏ ਨੇ ਇਸ ਜੀਵ ਨੂੰ ਇਹ 84 ਲੱਖ ਜੂਨਾਂ ਦੇ ਵਿੱਚ ਘੁੰਮਦਿਆਂ ਹੋਇਆ। ਇੱਕ ਵਿਦਵਾਨ ਸੱਜਣ ਦੇ ਬਚਨ ਸੁਣਨ ਵਿੱਚ ਆਏ ਸਨ ਕਈ ਸਾਲ ਪਹਿਲਾਂ। ਉਹਨਾਂ ਨੇ ਬਚਨ ਕੀਤਾ, ਕਹਿੰਦੇ 84 ਲੱਖ ਜੂਨ ਨੂੰ ਭੋਗਣ ਦੇ ਵਾਸਤੇ 7.5 ਅਰਬ ਸਾਲ ਦਾ ਸਮਾਂ ਲੱਗ ਜਾਂਦਾ ਹੈ। 84 ਲੱਖ ਜੂਨ ਦਾ ਜ਼ਿਕਰ ਕੀਤਾ, ਕਈ ਜਨਮਾਂ ਦਾ ਜ਼ਿਕਰ ਨਹੀਂ ਉਹਦੇ ਵਿੱਚ ਆਉਂਦਾ। ਇੱਕ ਇੱਕ ਜੂਨੀ ਨੂੰ ਗਿਣ ਕਰਕੇ 7.5 ਅਰਬ ਸਾਲ ਦੇ ਸਮੇਂ ਤੋਂ ਬਾਅਦ ਫਿਰ ਕਿਤੇ ਇਹ ਮਾਨਸ ਦੇਹੀ ਹੱਥ ਆਉਂਦੀ ਹੈ। ਅੱਜ ਇਹ ਮਨੁੱਖਾ ਸਰੀਰ ਸਾਨੂੰ ਪਰਮਾਤਮਾ ਨੇ ਦੇ ਦਿੱਤਾ, ਇਹ ਕਿੰਨਾ ਕੁ ਅਮੁੱਲਕ ਸਰੀਰ ਹੈ। ਇਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰ ਕੀ ਸੇਵ, ਭਜ ਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਪਰਮਾਤਮਾ ਦਾ ਸਿਮਰਨ ਕਰਨ ਵਾਸਤੇ, ਮਾਲਕ ਦੀ ਸੇਵਾ ਕਰਨ ਵਾਸਤੇ ਇਹ ਮਨੁੱਖਾ ਸਰੀਰ ਸਾਨੂੰ ਵਾਹਿਗੁਰੂ ਜੀ ਨੇ ਦਿੱਤਾ ਹੈ। ਬਹੁਤ ਸਾਰੀਆਂ ਟੇਢੀਆਂ ਜੂਨਾਂ ਦੇ ਵਿੱਚੋਂ ਲੰਘ ਕਰਕੇ ਸਤਿਗੁਰੂ ਪਾਤਸ਼ਾਹ ਇਸ ਮਨੁੱਖਾ ਜਨਮ ਵਿੱਚ ਆਪ ਦੀ ਸ਼ਰਨ ਵਿੱਚ ਆ ਕੇ ਪਏ ਹਨ। ਇਹਨੂੰ ਸੁਖੈਨ ਸਮਝਣ ਦੇ ਵਾਸਤੇ ਇੱਕ ਐਸੇ ਵੀ ਸਤਿਪੁਰਖਾਂ ਨੇ ਸੰਪਰਦਾਇ ਵਿੱਚ ਵਿੱਦਿਆ ਪੜ੍ਹਾਉਂਦਿਆਂ ਹੋਇਆਂ ਇਹ ਬਚਨ ਸੁਣਾਏ ਸਨ ਕਿ ਇਹ ਸੰਸਾਰ ਇੱਕ ਕਿਲੇ ਦੀ ਨਿਆਈ ਹੈ। ਜਿਵੇਂ ਇੱਕ ਰਾਜੇ ਨੇ ਕੋਈ ਕਿਲਾ ਤਿਆਰ ਕਰ ਲਿਆ, ਬਹੁਤ ਵੱਡਾ ਕਿਲਾ ਹੈ, ਉਸ ਕਿਲੇ ਦੇ ਆਲੇ ਦੁਆਲੇ ਜਿਵੇਂ ਕੋਈ ਰਾਜਿਆਂ ਦੀਆਂ 12 ਦਰੀਆਂ ਹੁੰਦੀਆਂ, 12 ਦਰਵਾਜ਼ੇ ਲਾ ਦਿੰਦੇ, ਉਸ ਰਾਜੇ ਨੇ 84 ਦਰਵਾਜ਼ੇ ਉਹਨੂੰ ਲਾ ਦਿੱਤੇ। 84 ਦਰਵਾਜ਼ਿਆਂ ਦੇ ਵਿੱਚੋਂ ਇੱਕ ਦਰਵਾਜ਼ਾ ਜਿਹੜਾ ਖੁੱਲ੍ਹਾ ਰੱਖ ਦਿੱਤਾ ਅਤੇ ਬਾਕੀ ਸਾਰੇ ਬੰਦ ਕਰ ਦਿੱਤੇ। ਇੱਕ ਮਨੁੱਖ ਉਹ ਕਿਲੇ ਦੇ ਅੰਦਰ ਦਾਖਲ ਹੋ ਗਿਆ, ਜਿਸ ਦੀ ਅੱਖਾਂ ਦੀ ਜੋਤ ਖਤਮ ਹੈ, ਅੰਨਾ ਸੂਰਮਾ ਹੈ, ਦੂਸਰਾ ਉਸ ਦੇ ਹੱਥ ਕੱਟਿਆ ਹੋਇਆ ਹੱਥ ਤੋਂ ਟੁੰਡਾ ਹੈ, ਤੀਸਰਾ ਸਿਰ ਦੇ ਉੱਪਰ ਕੇਸਨੀ ਸਿਰ ਤੋਂ ਗੰਜਾ ਹੈ, ਹੁਣ ਨੇਤਰਾਂ ਤੋਂ ਦਿਸਦਾ ਨਹੀਂ, ਹੱਥਾਂ ਨਾਲ ਕੋਈ ਵਸਤੂ ਪਕੜੀ ਨਹੀਂ ਜਾਂਦੀ, ਹੱਥ ਕੱਟਿਆ ਹੋਇਆ ਤੇ ਸਿਰ ਦੇ ਉੱਪਰ ਵਾਲ ਨਹੀਂ, ਗੰਜਾ ਹੈ। ਜਦੋਂ ਕਿਲੇ ਦੇ ਅੰਦਰ ਪ੍ਰਵੇਸ਼ ਹੋ ਗਿਆ ਤੇ ਬੜਾ ਦੁੱਖ ਉਹਨੂੰ ਹੋਇਆ, ਸਾਰੇ ਦਰਵਾਜ਼ਿਆਂ ਨੂੰ ਟੋਈ ਜਾਂਦਾ ਵਾਰ ਵਾਰ ਤੇ ਪਰੰਤੂ ਕੋਈ ਦਰਵਾਜ਼ਾ ਉਹਨੂੰ ਖੁੱਲ੍ਹਾ ਨਹੀਂ ਮਿਲਦਾ। ਜਦੋਂ ਕਈ ਦਰਵਾਜ਼ੇ ਲੰਘ ਗਿਆ ਤੇ ਅੱਗੇ ਇੱਕ ਮਨੁੱਖ ਨੂੰ ਆਵਾਜ਼ ਦੇ ਕੇ ਪੁੱਛਦਾ, ਕੋਈ ਮੇਰੀ ਮਦਦ ਕਰੇ, ਮੈਂ ਕਿਲੇ ਵਿੱਚੋਂ ਬਾਹਰ ਨਿਕਲ ਜਾਵਾਂ। ਤਾਂ ਇੱਕ ਆਵਾਜ਼ ਮਨੁੱਖ ਨੇ ਦਿੱਤੀ, ਕਹਿੰਦਾ, ਪੁਰਖਾ, ਇਹ ਦਰਵਾਜ਼ਿਆਂ ਦੇ ਨਾਲ ਹੱਥ ਨਾ ਚੁੱਕੀ, ਕੱਲੇ ਕੱਲੇ ਦਰਵਾਜ਼ੇ ਨੂੰ ਟੋਹ ਕਰਕੇ ਤੁਰਿਆ ਚੱਲ, ਇੱਕ ਦਰਵਾਜ਼ਾ ਤੈਨੂੰ ਖੁੱਲ੍ਹਾ ਮਿਲੇਗਾ, ਉੱਥੋਂ ਬਾਹਰ ਨਿਕਲ ਸਕਦਾ ਹੈ। 83 ਦਰਵਾਜ਼ੇ ਬੰਦ ਪਏ ਨੇ, ਇੱਕ ਖੁੱਲ੍ਹਾ ਹੈ। ਕੀ ਹੋਇਆ, ਜਦੋਂ ਉਹ ਕੰਧ ਦੇ ਨਾਲ ਦਰਵਾਜ਼ਿਆਂ ਨਾਲ ਹੱਥ ਲਾ ਕੇ ਤੁਰਦਾ ਜਾਂਦਾ, ਜਿਹੜਾ ਖੁੱਲ੍ਹਾ ਦਰਵਾਜ਼ਾ ਜਦੋਂ ਸਾਹਮਣੇ ਆਇਆ, ਸਿਰ ਦੇ ਉੱਪਰ ਇੱਕ ਮੱਖੀ ਨੇ ਆ ਕੇ ਖੁਰਕ ਕੀਤੀ, ਆਪਣਾ ਹੱਥ ਕੰਧ ਨਾਲੋਂ ਚੁੱਕ ਕਰਕੇ ਜਿਹੜਾ ਟੁੰਡਾ ਹੱਥ ਸੀ ਸਿਰ ਦੇ ਉੱਪਰ ਫੇਰਨ ਲੱਗਿਆ। ਇੰਨੇ ਸਮੇਂ ਨੂੰ ਦਰਵਾਜ਼ਾ ਲੰਘ ਗਿਆ। ਫੇਰ 84 ਦਰਵਾਜ਼ਿਆਂ ਦੇ ਨਾਲ ਘੁੰਮਦਾ ਫਿਰਦਾ, ਇਹ ਤਾਂ ਇੱਕ ਪ੍ਰਮਾਣ ਹੈ ਸਮਝਣ ਵਾਸਤੇ। ਇਸੇ ਤਰ੍ਹਾਂ ਮੇਰੇ ਮਾਲਕ ਪਰਮਾਤਮਾ ਵਾਹਿਗੁਰੂ ਜੀ ਨੇ ਇਹ ਜਿਹੜਾ ਸੰਸਾਰ ਬਣਾਇਆ, ਇਹ ਇੱਕ ਕਿਲਾ ਬਣਿਆ ਹੋਇਆ, ਇਹਦੇ ਵਿੱਚ ਜਿਹੜੀਆਂ 84 ਲੱਖ ਜੂਨਾਂ ਨੇ, ਇਹ ਦਰਵਾਜ਼ੇ ਬਣਾਏ ਹੋਏ ਨੇ। ਮਨੁੱਖਾ ਜਨਮ ਜਿਹੜਾ ਹੈ, ਇਹ ਖੁੱਲ੍ਹਾ ਦਰਵਾਜ਼ਾ ਤੇ ਬਾਕੀ ਬੰਦ ਪਏ ਨੇ। ਖੁੱਲ੍ਹੇ ਦਰਵਾਜ਼ੇ ਦੇ ਰਾਹੀਂ ਮਨੁੱਖ ਆਜ਼ਾਦੀ ਵਿੱਚ ਘੁੰਮ ਸਕਦਾ, ਖੁੱਲ੍ਹਾ ਦਰਵਾਜ਼ਾ ਮਨੁੱਖਾ ਸਰੀਰ ਦੇ ਰਾਹੀਂ ਭਗਤੀ ਕਰਕੇ, ਸੇਵਾ ਸਿਮਰਨ ਕਰਕੇ ਮੁਕਤੀ ਹਾਸਲ ਕਰ ਸਕਦਾ, ਪਰਮਾਤਮਾ ਵਿੱਚ ਅਭੇਦ ਹੋ ਸਕਦਾ ਹੈ। ਪਰੰਤੂ ਇਹ ਜਿਹੜਾ ਜੀਵ ਸੰਸਾਰ ਵਿੱਚ ਪੈਦਾ ਹੋਇਆ, ਇਹਦੇ ਅੱਖਾਂ ਦੀ ਜੋਤ ਨਹੀਂ ਹੈ, ਮਨ ਬੁੱਧੀ ਰੂਪੇ ਦੇ ਨੇਤਰ ਨੇ, ਇਹਦੇ ਵਿੱਚ ਵਿਚਾਰ ਦੀ ਜੋਤ ਨਹੀਂ ਹੈ ਜਿਹਦੇ ਨਾਲ ਦੇਖਣਾ ਕਰੇ। ਇਸ ਲਈ ਸਿਰ ਦੇ ਉੱਪਰ ਗੰਜ ਕੀ ਪਿਆ ਹੋਇਆ, ਜਿਹੜੇ ਚੰਗੇ ਸੰਸਕਾਰਾਂ ਦੇ ਕੇਸ ਨੇ ਇਹਦੇ ਕੋਲ, ਚੰਗੇ ਗੁਣ ਨਹੀਂ ਹਨ ਜ਼ਿੰਦਗੀ ਦੇ ਵਿੱਚ, ਇਸ ਲਈ ਚੰਗੇ ਗੁਣਾਂ ਤੋਂ ਸੰਸਕਾਰਾਂ ਤੋਂ ਹੀਣਾ ਹੋਣ ਕਰਕੇ ਇਹ ਗੰਜਾ ਹੈ, ਤੇ ਪ੍ਰੇਮ ਰੂਪੀ ਬਾਂਹ ਇਹਦੀ ਕੱਟੀ ਹੋਈ ਪ੍ਰੇਮ ਤੋਂ ਬਿਨਾਂ ਟੁੰਡਾ ਹੈ। ਘੁੰਮਦਾ ਫਿਰਦਾ 84 ਲੱਖ ਜੂਨਾਂ ਦੇ ਅੰਦਰ ਜੀਵ, ਜਦੋਂ ਮਨੁੱਖਾ ਜਨਮ ਦੀ ਵਾਰੀ ਆਉਂਦੀ ਹੈ, ਤਾਂ ਉਸ ਵੇਲੇ ਮਾਇਆ ਰੂਪੀ ਮੱਖੀ ਇਹਦੇ ਸਿਰ ਤੇ ਆ ਕੇ ਬੈਠ ਜਾਂਦੀ। ਉਸ ਵੇਲੇ ਫਿਰ ਇਹ ਮਾਇਆ ਵਿੱਚ ਗਲਤਾਨ ਹੋ ਜਾਂਦਾ, ਮਨੁੱਖਾ ਸਰੀਰ ਦਾ ਖੁੱਲ੍ਹਾ ਦਰਵਾਜ਼ਾ ਲੰਘਾ ਦਿੰਦਾ ਹੈ। ਇਸ ਲਈ ਇਹ ਜਿਹੜਾ ਮਨੁੱਖਾ ਸਰੀਰ ਪਰਮਾਤਮਾ ਨੇ ਦਿੱਤਾ, ਬੜਾ ਅਮੁੱਲਕ ਹੈ, ਇਹਦਾ ਮੁੱਲ ਨਹੀਂ ਕਿਸੇ ਦੇ ਕੋਲੋਂ ਉਤਾਰਿਆ ਜਾ ਸਕਦਾ। ਅੱਖਾਂ ਦਾ ਕੋਈ ਮੁੱਲ ਨਹੀਂ, ਪੈਰਾਂ ਦਾ ਮੁੱਲ ਨਹੀਂ ਹੈ, ਹੱਥ ਬੇਮੁੱਲੇ ਦਿੱਤੇ ਪਰਮਾਤਮਾ ਨੇ, ਦਿਲ ਦਿਮਾਗ ਵਰਗੀਆਂ ਵਸਤੂਆਂ ਸਰੀਰ ਦੇ ਵਿੱਚ ਬੇਕੀਮਤੀ ਰੱਖੀਆਂ ਹੋਈਆਂ ਨੇ। ਪਰੰਤੂ ਇਸ ਜੀਵ ਨੇ ਇਹਦੀ ਸਾਰ ਨਹੀਂ ਜਾਣਨਾ ਕੀਤੀ, ਆਪਣੇ ਸਰੀਰ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ, ਆਪਣੇ ਸਰੀਰ ਦੇ ਰੋਮਾਂ ਦੀਆਂ ਬੇਅਦਬੀਆਂ ਕਰਨ ਦੇ ਵੱਲ ਨੂੰ ਜੀਵ ਤੁਰ ਪਿਆ। ਇਸ ਲਈ ਬੇਨਤੀਆਂ ਕਰੀਏ ਜੇ ਮੁਕਤ ਹੋਣਾ, ਕੀ ਕਹਿਣਾ ਨਿਮਰਤਾ ਵਿੱਚ ਆ ਕੇ, ਆਏ ਅਨਕ ਜਨਮ ਭ੍ਰਮ ਸ਼ਰਣੀ। ਮਹਾਰਾਜ, ਹੁਣ ਤਾਂ ਬਹੁਤ ਜਨਮ ਹੋ ਗਏ ਘੁੰਮਦੇ ਫਿਰਦੇ ਨੂੰ, ਕੋਈ ਐਸੀ ਜੂਨ ਨਹੀਂ ਜਿਹੜੀ ਮੈਂ ਨਾ ਦੇਖੀ ਹੋਵੇ। ਪੱਥਰਾਂ ਦੀਆਂ ਜੂਨਾਂ ਵਿੱਚ ਮੈਨੂੰ ਜਾਣਾ ਪਿਆ, ਪਹਾੜਾਂ ਦੇ ਜਨਮ ਮੈਂ ਧਾਰੇ ਨੇ, ਸੱਪਾਂ ਦੀਆਂ, ਨਾਗਾਂ ਦੀਆਂ ਐਸੀਆਂ ਜੂਨਾਂ, ਕਾਵਾਂ ਦੀਆਂ ਜੂਨਾਂ, ਖੋਤਿਆਂ ਦੀਆਂ ਜੂਨਾਂ ਵਿੱਚੋਂ ਲੰਘ ਕਰਕੇ ਅੱਜ ਇਹ ਮਨੁੱਖਾ ਸਰੀਰ ਦੇ ਵਿੱਚ ਮੈਂ ਆ ਗਿਆ ਹਾਂ। ਇਹ ਤੇਰੀ ਕਿਰਪਾ ਹੈ, ਮੇਰਾ ਆਪਣਾ ਕੋਈ ਬਲ ਨਹੀਂ ਹੈ। ਮੈਂ ਜਪ ਨਾਲ ਇਹ ਦੇਹੀ ਲੈ ਲਈ, ਤਪ ਦੇ ਨਾਲ ਮੈਂ ਸੇਵਾ ਕੀਤੀ, ਮੈਂ ਸਿਮਰਨ ਕੀਤਾ, ਜੀਵ ਕੀ ਕਰਨ ਜੋਗਾ, ਇਹ ਤੇ ਮਾਲਕ ਪਰਮਾਤਮਾ ਤਰਸ ਕਰਦਾ ਹੈ। ਜਦੋਂ ਉਹਦਾ ਤਰਸ ਪਰਮਾਤਮਾ ਦਾ ਮਾਲਕ ਦਾ ਜੀਵ ਦੇ ਉੱਪਰ ਹੋ ਜਾਂਦਾ, ਉਸ ਵੇਲੇ ਸੁਰਤਾਂ ਵੀ ਜੁੜ ਜਾਂਦੀਆਂ, ਉਸ ਵੇਲੇ ਸਾਰਾ ਗਿਆਨ ਵੀ ਪ੍ਰਾਪਤ ਹੋ ਜਾਂਦਾ, ਮਾਲਕ ਭਗਤੀ ਕਰਵਾ ਕੇ ਆਪਣੇ ਵਿੱਚ ਅਭੇਦਤਾ ਦੇ ਦਿੰਦਾ ਹੈ। ਸਾਰਾ ਕੁਝ ਗੁਰਸਿੱਖ ਨੂੰ ਮਿਲ ਜਾਵੇ, ਉੱਚ ਕੋਟੀ ਦਾ ਗਿਆਨੀ ਵੀ ਬਣ ਜਾਵੇ, ਬਹੁਤ ਵੱਡਾ ਕਹਿੰਦਾ ਕਹਾਉਂਦਾ ਵਿਦਵਾਨ ਵੀ ਕਿਉਂ ਨਾ ਬਣ ਜਾਵੇ, ਪਰੰਤੂ ਅੰਦਰੋਂ ਕਦੇ ਨਿਮਰਤਾ ਨਾ ਗਵਾਵੇ। ਮਾਲਕ ਪਤਾ ਨਹੀਂ ਕਦੋਂ ਬੁੱਧੀ ਭ੍ਰਿਸ਼ਟ ਕਰ ਦਿੰਦਾ, ਵੱਡੇ ਵੱਡੇ ਵਿਦਵਾਨਾਂ ਨੂੰ ਮੂਰਖ ਬਣਾ ਦਿੰਦਾ, ਗਿਆਨਵਾਨਾਂ ਨੂੰ ਅਗਿਆਨੀ ਕਰਕੇ ਰੱਖ ਦਿੰਦਾ, ਅਗਿਆਨੀਆਂ ਨੂੰ ਗਿਆਨੀ ਬਣਾ ਦਿੰਦਾ। ਇੱਥੇ ਹੰਕਾਰ ਕਿਸੇ ਦਾ ਨਹੀਂ ਚੱਲਦਾ। ਆਏ ਅਨਕ ਜਨਮ ਭ੍ਰਮ ਸਰਣੀ, ਉਹ ਸਮੇਂ ਨੂੰ ਯਾਦ ਕਰਵਾਉਂਦੇ ਨੇ ਜਦੋਂ ਤੂੰ ਕੁੱਤਿਆਂ ਦੀਆਂ ਜੂਨਾਂ ਵਿੱਚ ਜੂਠੇ ਬਰਤਨਾਂ ਨੂੰ ਚੱਟਦਾ ਫਿਰਦਾ ਸੀ। ਕਦੇ ਠੂਹਿਆਂ ਦੀਆਂ ਜੂਨਾਂ ਵਿੱਚ ਪੈ ਕੇ ਨਾਲੀਆਂ ਵਿੱਚ ਗੰਦਗੀ ਖਾਂਦਾ ਪਿਆ ਸੀ, ਕਦੇ ਪਹਾੜਾਂ ਦੀਆਂ ਜੂਨਾਂ ਵਿੱਚ ਇੱਕ ਜਗ੍ਹਾ 'ਤੇ ਅਰਬਾਂ ਸਾਲ ਤੋਂ ਖੜ੍ਹਾ ਰਿਹਾ। ਉਹ ਜਨਮ ਤੈਨੂੰ ਕਿਤੇ ਯਾਦ ਆ ਜਾਣ, ਪਰਮਾਤਮਾ ਕਦੇ ਭੁੱਲਦਾ ਹੀ ਨਹੀਂ ਹੈ। ਜਦੋਂ ਮਾਤਾ ਦੇ ਉਦਰ ਵਿੱਚ ਜੀਵ ਪੁੱਠਾ ਲਟਕਦਾ, ਉੱਥੇ ਵਾਰ ਵਾਰ ਬੇਨਤੀਆਂ ਕਰਦਾ, ਪਰਮੇਸ਼ਰ ਇੱਕ ਵਾਰੀ ਇਸ ਗਰਭ ਦੇ ਵਿੱਚੋਂ ਬਾਹਰ ਕੱਢ ਦੇ, ਸਾਰੀ ਜ਼ਿੰਦਗੀ ਮੈਂ ਤੇਰਾ ਸਿਮਰਨ ਕਰਾਂਗਾ। ਸਤਿਗੁਰੂ ਪਾਤਸ਼ਾਹ ਨੇ ਇਹਦੀ ਬੇਨਤੀ ਪ੍ਰਵਾਨ ਕਰ ਲਈ, ਇਹਨੂੰ ਜਨਮ ਦੇ ਦਿੱਤਾ। ਪਰੰਤੂ ਹਾਲਤ ਕੀ ਹੋ ਗਈ, ਜਨਮ ਲੈਂਦਿਆਂ ਸਾਰ ਹੀ ਵਿੱਚੋਂ ਗਰਭ ਨਿਕਲ ਆਇਆ, ਖਾਸਮ ਵਿਸਾਰ ਦੁਨੀ ਚਿੱਤ ਲਾਇਆ। ਪਰਮਾਤਮਾ ਕਿਹਨੇ ਦੇਖਿਆ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਵ, ਚੌਥਾ ਪਿਆਰ ਉਪੰਨੀ ਖੇਡ। ਇਉਂ ਦਸ ਜਿਹੜੀਆਂ ਅਵਸਥਾ ਸਤਿਗੁਰਾਂ ਨੇ ਗਿਣੀਆਂ ਨੇ, ਦਸ ਅਵਸਥਾ ਪੂਰੀਆਂ ਕਰਕੇ ਰਾਖ ਦੀ ਢੇਰੀ ਹੋ ਜਾਂਦਾ। ਪਰਮਾਤਮਾ ਨੂੰ ਕਦੋਂ ਸਿਮਰਿਆ, ਇਹਨੇ ਬਾਲਕ ਪੁਣਾ ਵੀ ਲੰਘਾ ਦਿੱਤਾ, ਜਵਾਨੀ ਵੀ ਲੰਘ ਗਈ, ਅੱਜ ਬੁਢੇਪਾ ਸਿਰੇ ਤੇ ਆਇਆ ਹੋਇਆ, ਬੁਢੇਪੇ ਵਿੱਚ ਵੀ ਨਹੀਂ ਜੁੜਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਬੇਨਤੀ ਕਰਨ ਦਾ ਢੰਗ ਸਿਖਾਉਂਦੇ ਨੇ, ਮਨਾ ਉਹ ਜਨਮਾਂ ਨੂੰ ਯਾਦ ਕਰਿਆ ਕਰ, ਮਾਲਕ ਦੇ ਅੱਗੇ ਸ਼ੁਕਰਾਨਾ ਕਰਨਾ, ਵਾਹਿਗੁਰੂ ਅੱਗੇ ਬੇਨਤੀਆਂ ਕਰਨੀਆਂ ਨੇ, ਆਏ ਅਨਕ ਜਨਮ ਭਰਮ ਸਰਣੀ। ਮਹਾਰਾਜ ਮੈਂ ਭਰਮ ਦਾ ਹੋਇਆ, ਘੁੰਮਦਾ ਘੁੰਮਦਾ ਚੱਕਰ ਕੱਟਦਾ ਕੱਟਦਾ ਇਸ ਮਨੁੱਖਾ ਜਨਮ ਦੇ ਵਿੱਚ ਆ ਗਿਆ, ਹੁਣ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲੈਣਾ ਕਰੋ।
ਉਦਰ ਦੇਹ ਅੰਧਕੂਪ ਤੇ,
ਇਹ ਜਿਹੜਾ ਸੰਸਾਰ ਹੈ ਇਹ ਅੰਧਕੂਪ ਅੰਨੇ ਖੂਹ ਵਰਗਾ ਹੈ। ਪੁਰਾਣੇ ਸਮੇਂ ਵਿੱਚ ਖੂਹਾਂ ਨਾਲ ਖੇਤੀਆਂ ਹੁੰਦੀਆਂ, ਅੱਜ ਸਾਧਨ ਬਦਲ ਚੁੱਕੇ ਨੇ, ਤੇ ਅੰਨਾ ਖੂਹ ਉਹਨੂੰ ਕਹਿੰਦੇ ਜਿਹਦੀ ਮੌਣ ਟੁੱਟੀ ਹੋਵੇ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਮੰਝ ਜੀ ਜਦੋਂ ਲੱਕੜਾਂ ਲੈ ਕੇ ਇਸ ਦਰਬਾਰ ਵੱਲ ਨੂੰ ਆ ਰਹੇ ਸਨ, ਇੰਨਾ ਝੱਖੜ ਝੁੱਲਿਆ, ਹਨੇਰੀਆਂ ਚੱਲੀਆਂ, ਹਵਾ ਨੇ ਐਸਾ ਧੱਕਾ ਮਾਰਿਆ ਜਿਹੜੇ ਖੂਹ ਦੀ ਮੌਣ ਟੁੱਟੀ ਹੋਈ ਸੀ, ਚੁੱਕ ਕੇ ਭਾਈ ਮੰਝ ਸਾਹਿਬ ਜੀ ਨੂੰ ਲੱਕੜਾਂ ਦੇ ਸਮੇਤ ਉਹ ਖੂਹ ਦੇ ਵਿੱਚ ਸੁੱਟ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਕਿਸ ਤਰ੍ਹਾਂ ਉਹ ਖੇਂਜਾਂ ਰੱਸੇ ਲੱਜਾਂ ਲਿਜਾ ਕਰਕੇ ਗੁਰਸਿੱਖ ਨੂੰ ਆਪਣੀ ਛਾਤੀ ਨਾਲ ਲਾਇਆ, ਬਾਹਰ ਕੱਢ ਕਰਕੇ ਬਰ ਦਿੱਤੇ। ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਥਾ ਜਗ ਲੰਘਣ ਹਾਰਾ। ਅੰਨੇ ਖੂਹ ਤੋਂ ਭਾਵ ਜਿਹਦੀ ਮੌਣ ਟੁੱਟੀ ਹੋਵੇ ਤੇ ਮਨੁੱਖ ਨੂੰ ਪਤਾ ਨਾ ਲੱਗੇ ਕਦੋਂ ਪੈਰ ਫਿਸਲ ਕੇ ਉਹ ਵਿੱਚ ਜਾ ਡਿੱਗੇ। ਇਹ ਜਿਹੜਾ ਸੰਸਾਰ ਹੈ ਇਹ ਵੀ ਅੰਨੇ ਖੂਹ ਦੀ ਨਿਆਈ ਹੈ। ਇਹਦੀ ਮੌਣ ਕੀ ਹੈ, ਜੀਵ ਦੇ ਕੋਲ ਜਿਹੜੀ ਸ਼ਰਧਾ ਨਹੀਂ ਹੈ, ਸ਼ਰਧਾ ਟੁੱਟ ਚੁੱਕੀ ਹੈ। ਇਸ ਲਈ ਸੰਸਾਰ ਅੰਦਰ ਜੀਵ ਕੱਚਿਆਂ ਪਿੱਲਿਆਂ ਦੇਹ ਧਾਰੀ ਗੁਰੂਆਂ ਦਾ ਸ਼ਿਕਾਰ ਹੋ ਗਿਆ, ਡੇਰੇਵਾਦਾਂ ਦੇ ਜੀਵ ਸ਼ਿਕਾਰੀ ਹੋ ਜਾਂਦੇ ਨੇ। ਸ਼ਰਧਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਹਦੀ ਚੁੱਕੀ ਗਈ ਹੈ। ਅੰਧਕੂਪ ਜਿਹੜਾ ਅੰਨੇ ਖੂਹ ਵਰਗਾ ਇਹ ਸੰਸਾਰ ਹੈ, ਇਹਦੇ ਵਿੱਚੋਂ ਮਹਾਰਾਜ ਮੈਨੂੰ ਜਿਹੜੀ ਦੇਹੀ ਇਹ ਮਨੁੱਖਾ ਸਰੀਰ ਦਿੱਤਾ, ਇਸ ਦੇ ਵਿੱਚੋਂ ਮੈਨੂੰ ਉਧਾਰ ਲੈਣਾ ਕਰੋ, ਮੇਰੀ ਰਾਖੀ ਕਰਨੀ ਕਰੋ। ਜਾਂ ਐਸਾ ਵੀ ਅਰਥ ਪੰਗਤੀ ਦਾ ਵਿਦਵਾਨ ਮਹਾਤਮਾ ਕਰਵਾਉਂਦੇ ਨੇ, ਉਧਰ ਦੇਹ ਅੰਧਕੂਪ ਤੇ ਲਾਵੋ ਆਪਣੀ ਚਰਨੀ। ਹੇ ਸੱਚੇ ਪਾਤਸ਼ਾਹ ਮਹਾਰਾਜ, ਇਹ ਜਿਹੜੀ ਦੇਹੀ ਹੈ, ਇਹ ਸਰੀਰ, ਇਹ ਵੀ ਅੰਨਾ ਖੂਹ ਹੈ। ਅੰਨਾ ਖੂਹ ਜੇ ਕੋਈ ਕਹੇ ਵੀ ਸਰੀਰ ਅੰਨਾ ਖੂਹ ਕਿਵੇਂ ਹੋ ਗਿਆ, ਇਸ ਦੇ ਅੰਦਰ ਅਗਿਆਨਤਾ ਜਿੰਨੀ ਦੇਰ ਬੇਸਮਝੀ ਪਈ ਉਨੀ ਦੇਰ ਤਾਂ ਘੁੱਪ ਹਨੇਰਾ ਹੀ ਹੈ। ਚਾਹੇ ਬਾਹਰ ਤੁਰਿਆ ਫਿਰੇ ਸਰੀਰ ਕਰਕੇ, ਚਾਹੇ ਅੰਤਰੀਵ ਆਪਣੇ ਅੰਦਰ ਅੱਖਾਂ ਨਾਲ ਵੇਖ ਲਵੇ, ਹਨੇਰਾ ਹੀ ਹਨੇਰਾ ਦਿਸੇਗਾ। ਉਹ ਹਨੇਰਾ ਜਿਹੜਾ ਚੁੱਕਣ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਜਿਹੜੇ ਪਾਵਨ ਬਚਨ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਜਦੋਂ ਸਤਿਗੁਰੂ ਗਿਆਨ ਦੇ ਨੇਤਰ ਅੰਦਰ ਦੇ ਦਿੰਦੇ, ਵਿਚਾਰ ਦੀ ਜੋਤ ਵਿੱਚ ਪੈ ਜਾਂਦੀ, ਫਿਰ ਇਹ ਜਿਹੜੀ ਦੇਹੀ ਹੈ ਇਹ ਬੜੀ ਸੁੰਦਰ ਗਿਆਨ ਵਾਲੀ ਪ੍ਰਕਾਸ਼ ਵਾਲੀ ਦਿਸਦੀ ਹੈ। ਗਿਆਨ ਤੋਂ ਬਿਨਾਂ ਇਹ ਮਨੁੱਖਾ ਸਰੀਰ ਜਿਹੜਾ ਦੇਹ ਮਿਲੀ ਹੈ ਹੱਡ ਚੰਮ ਦੀ, ਇਹ ਵੀ ਅੰਨੇ ਖੂਹ ਦੀ ਨਿਆਈ ਹੈ। ਇਹਦਾ ਦੇਹ ਅਧਿਆਸ ਇੰਨਾ ਪਰਪੱਕ ਹੋ ਗਿਆ, ਬੰਦਾ ਆਪਣੀ ਦੇਹੀ ਨੂੰ ਆਤਮਾ ਮੰਨੀ ਬੈਠਾ। ਅਸੀਂ ਕਈ ਵਾਰੀ ਸੁਣਦੇ ਜੇ ਫਲਾਨਾ ਜਿਹੜਾ ਜੀਵ ਉਹ ਮਰ ਗਿਆ, ਸਤਿਗੁਰੂ ਪਾਤਸ਼ਾਹ ਕਹਿੰਦੇ ਮਰਨ ਹਾਰ ਇਹੋ ਜੀਰਾ ਨਾਹੀਂ। ਇਹ ਜਿਹੜੀ ਜੀਵ ਕਲਾ ਅੰਦਰ ਆਤਮਾ ਪਾਈ ਹੈ ਇਹ ਤਾਂ ਮਰਦੀ ਨਹੀਂ ਹੈ, ਇਹ ਤਾਂ ਅਮਰ ਹੈ, ਇਹ ਅਤੋਲ ਹੈ, ਤੋਲੀ ਨਹੀਂ ਜਾਂਦੀ, ਇਸ ਲਈ ਇਹ ਕੱਟੀ ਨਹੀਂ ਜਾਂਦੀ, ਵੱਢੀ ਨਹੀਂ ਜਾਂਦੀ, ਅੱਗੇ ਨੂੰ ਸਾੜ ਨਹੀਂ ਸਕਦੀ। ਤੇ ਮਰਿਆ ਕੌਣ ਹੈ? ਵਿਚਾਰ ਦੀ ਨਜ਼ਰ ਦੇ ਨਾਲ ਜਦੋਂ ਵੇਖਣਾ ਕਰਾਂਗੇ, ਅਸੀਂ ਕਹਿੰਦੇ ਜੀ ਫਲਾਨਾ ਜੀਵ ਮਰ ਗਿਆ, ਤੇ ਜਦੋਂ ਇੰਨਾ ਕੋ ਪਤਾ ਲੱਗਦਾ ਵੀ ਆਤਮਾ ਤਾਂ ਹੋਰ ਚੀਜ਼ ਹੈ, ਸਰੀਰ ਹੋਰ ਹੈ, ਫਿਰ ਬੰਦਾ ਕਹਿੰਦਾ ਜੀ ਸਰੀਰ ਮਰ ਗਿਆ। ਨਾ ਪਿਆਰਿਓ, ਸਰੀਰ ਵੀ ਨਹੀਂ ਮਰਦਾ ਗਿਆਨਵਾਨ ਦੀ ਦ੍ਰਿਸ਼ਟੀ ਦੇ ਅੰਦਰ। ਸਰੀਰ ਬਣਿਆ ਕਾਹਦਾ? ਇਹ ਪੰਜ ਤੱਤਾਂ ਦਾ ਬਣਿਆ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਜਿਹੜੇ ਤੱਤਾਂ ਤੋਂ ਸਰੀਰ ਬਣਿਆ ਉਹ ਤੱਤ ਉਹ ਤੱਤਾਂ ਵਿੱਚ ਸਮਾ ਜਾਂਦੇ ਨੇ। ਕੋਈ ਸੰਸਕਾਰ ਅਸੀਂ ਕਿਸੇ ਦਾ ਕਰ ਦਿੰਦੇ ਸਰੀਰ ਦਾ, ਉਸ ਵੇਲੇ ਜਿਹੜੀ ਅੱਗ ਦੀ ਅੰਸ਼ ਉਹ ਅੱਗ ਵਿੱਚ ਜਾ ਕੇ ਮਿਲ ਜਾਂਦੀ, ਪਾਣੀ ਦੀ ਅੰਸ਼ ਵਾਸ਼ਪੀਕਰਨ ਬਣ ਕੇ ਬੱਦਲਾਂ ਵੱਲ ਨੂੰ ਚਲੀ ਜਾਂਦੀ, ਹਵਾ ਦੀ ਸਵਾਸਾਂ ਦੀ ਜਿਹੜੀ ਅੰਸ਼ ਹੁੰਦੀ ਉਹ ਹਵਾ ਵਿੱਚ ਜਾ ਕੇ ਮਿਲ ਗਈ, ਮਿੱਟੀ ਦੀ ਅੰਸ਼ ਉਹ ਰਾਖ ਦੀ ਢੇਰੀ ਬਣ ਕੇ ਰਹਿ ਗਈ। ਇਸੇ ਪ੍ਰਕਾਰ ਆਕਾਸ਼ ਦਾ ਤੱਤ ਜਿਹੜਾ ਦਸਮ ਦੁਆਰ ਵਿੱਚੋਂ ਆਕਾਸ਼ ਵਿੱਚ ਜਾ ਕੇ ਮਿਲ ਗਿਆ, ਉੱਥੇ ਕੀ ਮਰਿਆ? ਅਸੀਂ ਕਹਿੰਦੇ ਪੰਜੇ ਤੱਤ ਉਹ ਤੱਤਾਂ ਵਿੱਚ ਜਾ ਕੇ ਮਿਲ ਗਏ, ਸਰੀਰ ਵੀ ਨਹੀਂ ਮਰਿਆ ਹੈ। ਸਤਿਗੁਰੂ ਪਾਤਸ਼ਾਹ ਨੇ ਇੱਥੇ ਬਚਨ ਬਖਸ਼ੇ ਨੇ, ਉਧਰ ਦੇਹੇ ਅੰਧ ਕੋਪ ਤੇ, ਇਹ ਜਿਹੜੀ ਦੇਹੀ ਸਰੀਰ ਅੰਨੇ ਖੂਹ ਦੀ ਨਿਆਈ ਅਗਿਆਨਤਾ ਵਸ ਹੋ ਕਰਕੇ ਅਸੀਂ ਬਣਾ ਲਈ ਹੈ, ਕਿਰਪਾ ਕਰੋ ਮੇਰੇ ਮਾਲਕ ਜੀ, ਇਸ ਦੇਹੀ ਤੋਂ ਸਾਡਾ ਉਧਾਰ ਕਰ ਦਿਓ। ਅੰਤਲੇ ਸਮੇਂ ਸਰੀਰ ਛੱਡਣ ਲੱਗਿਆਂ ਕਿਤੇ ਸੁਰਤ ਦੇਹੀ ਵਿੱਚ ਹੀ ਨਾ ਰਹਿ ਜਾਵੇ, ਫਿਰ ਦੁਆਰੇ ਦੁਆਰੇ ਜੂਨਾਂ ਦੇ ਵਿੱਚ ਘੁੰਮਦੇ ਫਿਰੀਏ। ਆਵ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਭੋਜਲ ਫੇਰਾ, ਐਸੀਆਂ ਰਹਿਮਤਾਂ ਕਰੋ। ਇਹ ਰਹਿਮਤਾਂ ਤਾਂ ਹੋਣਗੀਆਂ ਮਾਲਕ ਦੀਆਂ ਜੇ ਅੰਦਰ ਗਿਆਨ ਦੀ ਚੰਗਿਆੜੀ ਹੋਵੇਗੀ, ਅੰਦਰ ਆਪਣੇ ਆਤਮਕ ਸਰੂਪ ਦਾ ਪ੍ਰਕਾਸ਼ ਸਿਮਰਨ ਦੇ ਸਦਕਾ ਹੋ ਜਾਵੇਗਾ, ਫੇਰ ਤਾਂ ਮਨੁੱਖਾ ਸਰੀਰ ਧੰਨਤਾ ਦੇ ਯੋਗ। ਜੇ ਖਾ ਲਿਆ ਪੀ ਲਿਆ, ਖਾਣਾ ਪੀਣਾ ਹੱਸਣਾ ਸੌਣਾ, ਬਿਸਰ ਗਿਆ ਹੈ ਮਰਨਾ, ਖਾਸਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ, ਫੇਰ ਤਾਂ ਇਹ ਦੇਹੀ ਅੰਨੇ ਖੂਹ ਵਰਗੀ ਹੈ, ਫੇਰ ਦੁਖਦਾਈ ਹੈ। ਜੇ ਅੰਦਰ ਗਿਆਨ ਪ੍ਰਗਟ ਹੋ ਗਿਆ, ਇਹੀ ਦੇਹੀ ਸਾਡੇ ਲਈ ਸੁਖਦਾਈ ਬਣ ਜਾਵੇਗੀ। ਇੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਅੰਨਾ ਖੂਹ ਸੰਸਾਰ ਹੈ, ਇਸ ਤੋਂ ਸਾਡੀ ਰਾਖੀ ਕਰਨੀ ਕਰੋ। ਇਹ ਅੰਨੇ ਖੂਹ ਦੀ ਨਿਆਈ ਅਗਿਆਨਤਾ ਬਸ ਜਿਹੜਾ ਸਰੀਰ ਜਾਪਦਾ, ਇਸ ਤੋਂ ਸਾਡੀ ਰਾਖੀ ਕਰ ਲੈਣੀ ਕਰੋ।
ਲਾਵੋ ਆਪਣੀ ਚਰਨੀ।
ਇਸ ਤਰ੍ਹਾਂ ਦੇ ਨਾਲ ਸਰੀਰ ਤੋਂ ਪਰਮਾਤਮਾ ਵਾਹਿਗੁਰੂ ਰਾਖੀ ਕਰੇ, ਕਿਸ ਤਰ੍ਹਾਂ ਸੰਸਾਰ ਦੀ ਘੁੰਮਣ ਘੇਰੀ ਤੋਂ ਬਚਾਉਣਾ ਕਰੇ। ਲਾਵੋ ਆਪਣੀ ਚਰਨੀ, ਆਪਣੇ ਚਰਨਾਂ ਦੇ ਨਾਲ ਲਾ ਕੇ। ਹੁਣ ਚਰਨ ਕੀ ਨੇ? ਸਤਿਗੁਰੂ ਪਾਤਸ਼ਾਹ ਦੇ ਨਾਮ ਰੂਪ ਚਰਨ ਹਨ। ਘਰ ਘਰ ਪ੍ਰਣਾਮ, ਚਿੱਤ ਚਰਨ ਨਾਮ, ਜਿਹੜਾ ਚਿੱਤ ਵਿੱਚ ਨਾਮ ਆ ਕੇ ਸਮਾ ਜਾਣਾ, ਇਹੀ ਗੁਰੂ ਦੇ ਚਰਨ ਹਨ। ਜਦੋਂ ਕਲਗੀਆਂ ਵਾਲੇ ਮੇਰੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਨੂੰ ਛੱਡ ਕਰਕੇ ਚਮਕੌਰ ਦੀ ਗੜੀ ਦੇ ਵਿੱਚ ਹੀ ਵਿਚਰਦਿਆਂ ਵਿਚਰਦਿਆਂ ਮੁਕਤਸਰ ਦਾ ਜੰਗ ਫਤਿਹ ਕਰਕੇ ਅੱਗੇ ਦੀਨੇ ਦੀ ਧਰਤੀ ਤੇ ਗਏ ਨੇ, ਤਾਂ ਉੱਥੇ ਸਤਿਗੁਰੂ ਪਾਤਸ਼ਾਹ ਦੇ ਪਿਆਰੇ ਜਿਹੜੇ ਸਿੱਖ ਨੇ, ਤੇ ਇਹ ਆ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਲਖਮੀਰ, ਸਮੀਰ ਤੇ ਤਖ਼ਤ ਮਾਲੇ ਤਿੰਨੇ ਆ ਕੇ ਮਿਲੇ ਨੇ। ਇਹ ਜੋਧ ਰਾਏ ਦੇ ਪੋਤਰੇ ਸਨ, ਜਿਸ ਜੋਧ ਰਾਏ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਮਹਾਨ ਸੇਵਾ ਕਰਕੇ ਬੜੀਆਂ ਬਖਸ਼ਿਸ਼ਾਂ ਲਈਆਂ। ਇਹਨਾਂ ਨੂੰ ਪਤਾ ਲੱਗਿਆ ਸਤਿਗੁਰੂ ਕਲਗੀਆਂ ਵਾਲੇ ਪਿਤਾ ਸਾਡੇ ਇਲਾਕੇ ਵਿੱਚ ਭਾਗ ਲਾ ਰਹੇ ਨੇ, ਚਲੋ ਸਤਿਗੁਰਾਂ ਨੂੰ ਬੇਨਤੀ ਕਰਕੇ ਆਪਣੇ ਨਗਰ ਵਿੱਚ ਲੈ ਆਈਏ। ਭਾਈ ਦੇਸੂ ਤਰਖਾਣ ਜਿਹੜਾ ਸੀ ਬੜੀ ਭਾਵਨਾ ਵਾਲਾ, ਇਹਨੇ ਚੁਬਾਰਾ ਤਿਆਰ ਕੀਤਾ ਸੀ, ਲਿਪ ਕੇ ਰੱਖਿਆ ਸੀ ਪੋਚਾ ਦੇ ਕਰਕੇ। ਉਸ ਚੁਬਾਰੇ ਵਿੱਚ ਭਾਈ ਦੇਸੂ ਦੇ ਗੁਰੂ ਕਲਗੀਧਰ ਪਾਤਸ਼ਾਹ ਦਾ ਇਹਨਾਂ ਸਿੱਖਾਂ ਨੇ ਉਤਾਰਾ ਕਰਵਾਇਆ। ਬੜੀ ਰੱਜ ਰੱਜ ਕੇ ਭਾਈ ਸਮੀਰ ਨੇ ਗੁਰੂ ਚਰਨਾਂ ਵਿੱਚ 24 ਘੰਟੇ ਰਹਿ ਕੇ ਸੇਵਾਵਾਂ ਕੀਤੀਆਂ। ਜਦੋਂ ਕਈ ਦਿਨ ਲੰਘ ਗਏ ਸੇਵਾ ਕਰਦਿਆਂ, ਕਲਗੀਆਂ ਵਾਲੇ ਪਿਤਾ ਸੇਵਾ ਤੋਂ ਪ੍ਰਸੰਨ ਹੋ ਕੇ ਕਹਿਣ ਲੱਗੇ, ਸਮੀਰ ਕਿਹੜੀ ਇੱਛਾ ਹੈ ਮਨ ਦੀ, ਅੱਜ ਬੋਲ ਕੇ ਕਹਿ ਦੇ, ਗੁਰੂ ਨਾਨਕ ਸਾਹਿਬ ਤੇਰੀ ਉਹੀ ਇੱਛਾ ਪੂਰੀ ਕਰਨਗੇ। ਭਾਈ ਸਮੀਰ ਦੇ ਭਾਗ ਜਾਗੇ ਸੇਵਾ ਕਰਦੇ ਦੇ ਬੇਨਤੀ ਕਰਨ ਲੱਗਿਆ, ਮਹਾਰਾਜ ਬੜਾ ਕੁਝ ਮਾਲਕ ਨੇ ਦਿੱਤਾ, ਇਲਾਕੇ ਦੀਆਂ ਚੌਧਰੀਆਂ ਦਿੱਤੀਆਂ ਹੋਈਆਂ, ਬੜਾ ਧਨ ਦੌਲਤ ਬੇਸ਼ੁਮਾਰ ਜ਼ਮੀਨਾਂ ਜਾਇਦਾਦਾਂ ਦਿੱਤੀਆਂ ਨੇ। ਇੱਕ ਮੰਗ ਮੰਗਦਾ, ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਦੀ ਅਭੇਦਤਾ ਦੇ ਦਿਓ, ਤੁਹਾਡੇ ਚਰਨਾਂ ਵਿੱਚ ਮੈਂ ਲੀਨ ਹੋ ਜਾਵਾਂ, ਚਰਨਾਂ ਤੋਂ ਵਿਛੜਨਾ ਨਾ ਕਰਾਂ। ਕਲਗੀਆਂ ਵਾਲੇ ਸਤਿਗੁਰੂ ਹੱਸ ਕੇ ਕਹਿੰਦੇ, ਸਮੀਰ ਹੋਰ ਕੁਝ ਮੰਗ ਲੈ, ਰਾਜ ਵੱਡਾ ਕਰ ਦਈਏ, ਇਲਾਕੇ ਦੀ ਚੌਧਰੀ ਹੈ ਤੇ ਦੇਸ਼ਾਂ ਦਾ ਰਾਜਾ ਬਣਾ ਦਈਏ। ਭਾਈ ਸਮੀਰ ਕਹਿੰਦਾ, ਸਤਿਗੁਰੂ ਪਾਤਸ਼ਾਹ ਇਹ ਵਸਤੂਆਂ ਸੁਖਦਾਈ ਨਹੀਂ ਹਨ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਬਣ ਜਾਂਦਾ ਹੈ, ਕਿਰਪਾ ਕਰੋ ਮਹਾਰਾਜ ਮੈਨੂੰ ਤੇ ਚਰਨਾਂ ਦੇ ਵਿੱਚ ਅਭੇਦਤਾ ਦਿਓ। ਜਦੋਂ ਤਿੰਨ ਬਚਨ ਸਤਿਗੁਰਾਂ ਨੇ ਕਹੇ, ਭਾਈ ਸਮੀਰ ਇੱਕੋ ਹੀ ਬੇਨਤੀ ਕਰਦਾ ਪਿਆ, ਸਤਿਗੁਰੂ ਕਹਿੰਦੇ, ਜਾ ਸਮੀਰ ਕੱਲ ਨੂੰ ਤੇਰੇ ਬਚਨ ਸੁਣਾਂਗੇ। ਸਤਿਗੁਰਾਂ ਨੇ ਬਚਨ ਕਹਿ ਕਰਕੇ ਜਦੋਂ ਘਰ ਨੂੰ ਭੇਜਿਆ, ਜਾ ਕੇ ਆਰਾਮ ਕੀਤਾ, ਸੁੱਤਾ ਹੈ ਭਾਈ ਸਮੀਰ, ਇੱਕ ਸੁਪਨਾ ਚੱਲ ਪਿਆ। ਸੁਪਨੇ ਦੇ ਵਿੱਚ ਇਹਨੇ ਆਪਣਾ ਸਰੀਰ ਛੱਡ ਦਿੱਤਾ, ਸਰੀਰ ਛੱਡ ਕਰਕੇ ਕਦੇ ਇਹ ਕੀੜਿਆਂ ਦੀ ਜੂਨ ਵਿੱਚ ਗਿਆ, ਕਦੇ ਸੱਪਾਂ ਦੀ, ਕਦੇ ਠੂਹਿਆਂ ਦੀ ਜੂਨ, ਕਦੇ ਗਿੱਦੜਾਂ, ਕਦੇ ਸ਼ੇਰਾਂ ਦੀਆਂ ਜੂਨਾਂ। ਜਦੋਂ ਕਈ ਜਨਮ ਇਹਨੇ ਸੁਪਨੇ ਵਿੱਚ ਹੀ ਲੰਘਾ ਦੇਣਾ ਕੀਤੇ, ਤਾਂ ਫਿਰ ਇਹਨੂੰ ਅਗਲਾ ਜਨਮ ਮਨੁੱਖਾ ਮਿਲ ਗਿਆ, ਚੰਡਾਲਾਂ ਦੇ ਘਰੇ ਜਨਮ ਹੋ ਗਿਆ, ਅੱਤ ਦੀ ਗਰੀਬੀ, ਬਹੁਤ ਸਾਰੇ ਬੱਚੇ ਘਰ ਵਿੱਚ, ਖਾਣ ਲਈ ਦਾਣੇ ਨਹੀਂ ਹਨ, ਕਾਲ ਪੈ ਗਿਆ ਦੇਸ਼ ਵਿੱਚ, ਤੇ ਫਿਰ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜੰਗਲ ਵੱਲ ਨੂੰ ਚਲਿਆ ਗਿਆ ਪੀਲੂ ਖਾਣ ਵਾਸਤੇ। ਜਦੋਂ ਪੀਲੂ ਖਾਣ ਲੱਗਿਆ, ਬੱਚੇ ਹੇਠਾਂ ਖਾਈ ਜਾਂਦੇ, ਇਹ ਉੱਪਰ ਚੜ੍ਹ ਕਰਕੇ ਦਰਖਤ ਤੋਂ ਤੋੜ ਤੋੜ ਕੇ ਸੁੱਟਦਾ ਹੈ, ਲਾਲਚ ਦੇ ਵੱਸ ਹੋ ਕਰਕੇ ਇੱਕ ਪਤਲੀ ਜਿਹੀ ਟਾਹਣੀ ਦੇ ਉੱਪਰ ਇਹਦਾ ਪੈਰ ਰੱਖਿਆ ਗਿਆ, ਪੈਰ ਰੱਖਦਿਆਂ ਸਾਰ ਟਾਹਣੀ ਟੁੱਟ ਗਈ ਤੇ ਸਮੀਰ ਹੇਠਾਂ ਆ ਡਿੱਗਿਆ, ਤੇ ਬੜੀ ਸੱਟ ਚੋਟ ਵੱਜੀ ਤੇ ਚੀਕ ਨਿਕਲ ਗਈ। ਜਦੋਂ ਚੀਕ ਨਿਕਲੀ ਨਾਲ ਹੀ ਅੱਖਾਂ ਖੁੱਲ ਗਈਆਂ, ਅੱਖਾਂ ਖੁੱਲੀਆਂ, ਆਲੇ ਦੁਆਲੇ ਦੇਖਦਾ ਪਿਆ ਇਹ ਸੁਪਨਾ ਸੀ ਜਾਂ ਸੱਚ ਸੀ। ਤੇ ਜਦੋਂ ਅੰਮ੍ਰਿਤ ਵੇਲਾ ਹੋਇਆ, ਉੱਠਿਆ, ਇਹਨੇ ਦਾਤਨ ਕਰਨਾ ਕੀਤੀ, ਦੰਦਾਂ ਵਿੱਚ ਦਾਤਨ ਫੇਰੀ ਤਾਂ ਪੀਲੂ ਦੇ ਜਿਹੜੇ ਛਿੱਲੜ ਇਹਦੇ ਦੰਦਾਂ ਚੋਂ ਨਿਕਲੇ। ਜਦੋਂ ਮੈਦਾਨ ਗਿਆ ਹੈ, ਜੰਗਲ ਪਾਣੀ ਗਿਆ, ਤਾਂ ਉਸ ਵੇਲੇ ਦਸਤਾਂ ਦੇ ਵਿੱਚੋਂ ਜਿਹੜੀਆਂ ਪੀਲੂ ਦੀਆਂ ਗਿੜਕਾਂ ਨਿਕਲੀਆਂ, ਇਹਦਾ ਜਿਹੜਾ ਮਨ ਬੜਾ ਉਪਰਾਮ ਹੋਇਆ, ਇਹ ਕੀ ਕੌਤਕ ਵਰਤ ਗਿਆ, ਸੁਪਨੇ ਵਿੱਚ ਪੀਲੂ ਖਾਧੇ ਨੇ, ਅੱਜ ਮੂੰਹ ਦੇ ਵਿੱਚ ਵੀ ਜਿਹੜੀਆਂ ਛਿਲਕਾਂ ਨੇ, ਬਿਸਟਾ ਦੇ ਅੰਦਰ ਵੀ ਜਿਹੜੀਆਂ ਇਹ ਪੀਲੂ ਦੀਆਂ ਗਿੜਕਾਂ ਆ ਰਹੀਆਂ ਨੇ, ਇਹਦਾ ਕਾਰਨ ਕੀ ਹੈ। ਇਸ਼ਨਾਨ ਕੀਤਾ, ਨਿਤਨੇਮ ਸਿਮਰਨ ਕਰਕੇ ਕਲਗੀਆਂ ਵਾਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਗਿਆ, ਮਹਾਰਾਜ ਇਹ ਕੀ ਕੌਤਕ ਵਰਤਾ ਦਿੱਤਾ, ਮੈਨੂੰ ਇਹ ਸਮਝ ਨਹੀਂ ਪੈਂਦੀ ਸੁਪਨਾ ਸੀ ਕਿ ਸੱਚਾ ਸੀ। ਜੇ ਸੁਪਨਾ ਹੁੰਦਾ ਤੇ ਇਹ ਪ੍ਰਤੱਖ ਜਿਹੜੀਆਂ ਚੀਜ਼ਾਂ ਦੰਦਾਂ ਵਿੱਚੋਂ ਛਿਲਕੇ ਨਿਕਲਣੇ, ਬਿਸਟਾ ਦੇ ਵਿੱਚੋਂ ਗਿੜਕਾਂ ਪ੍ਰਾਪਤ ਹੋਣੀਆਂ, ਇਹ ਸੁਪਨੇ ਵਿੱਚ ਨਹੀਂ ਹੋਇਆ ਕਰਦੀਆਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਸਮਝਾਓ ਕੀ ਕੌਤਕ ਵਰਤਾ ਦਿੱਤਾ। ਕਲਗੀਆਂ ਵਾਲੇ ਸਤਿਗੁਰੂ ਕਹਿੰਦੇ, ਗੁਰੂ ਨਾਨਕ ਦੇ ਦਰ ਦੀ ਤੂੰ ਸ਼ਰਨ ਆਇਆ ਹੈ, ਸਤਿਗੁਰੂ ਨਾਨਕ ਦੇ ਦਰ ਦੀ ਤੂੰ ਸੇਵਾ ਕਰਨਾ ਕੀਤੀ, ਬਹੁਤ ਸਾਰੇ ਜਿਹੜੇ ਜਨਮ ਤੂੰ ਭੋਗਣੇ ਸਨ ਉਹ ਸਤਿਗੁਰੂ ਨੇ ਕਿਰਪਾ ਕਰਕੇ ਤੇਰੇ ਸੁਪਨੇ ਵਿੱਚ ਭੁਗਤਾ ਦਿੱਤੇ ਨੇ, ਤੇ ਅੱਜ ਤੈਨੂੰ ਆਪਣੇ ਚਰਨਾਂ ਦੇ ਵਿੱਚ ਅਭੇਦਤਾ ਦੇਣ ਲੱਗੇ ਹਾਂ, ਮੁੜ ਕਰਕੇ ਤੂੰ 84 ਲੱਖ ਜੂਨਾਂ ਦੇ ਵਿੱਚ ਨਹੀਂ ਆਵੇਗਾ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ, ਕਹਿਦੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਜਿਹੜੀ ਸੇਵਾ ਕਰਨੀ, ਗੁਰੂ ਸਾਹਿਬ ਦੇ ਚਰਨਾਂ ਦਾ ਆਸਰਾ ਲੈ ਕੇ ਜਿਹੜਾ ਕੋਈ ਸਿਮਰਨ ਕਰਨਾ, ਉਹਦਾ ਆਨੰਦ ਹੀ ਵੱਖਰਾ ਹੈ। ਸਤਿਗੁਰੂ ਪਾਤਸ਼ਾਹ ਐਸੀਆਂ ਜਾਰੀ ਕਲਾ ਵਰਤਾ ਦਿੰਦੇ ਨੇ, ਇੱਥੇ ਵੀ ਬੇਨਤੀ ਕਰਨ ਦਾ ਢੰਗ ਸਿਖਾਉਂਦੇ ਨੇ। ਤੂੰ ਵੀ ਗੁਰਸਿੱਖਾ ਭਾਈ ਸਮੀਰ ਦੇ ਵਾਂਗ ਬੇਨਤੀਆਂ ਕਰਿਆ ਕਰ ਮਹਾਰਾਜ, ਉਧਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਨੀ, ਆਪਣੇ ਚਰਨਾਂ ਦੇ ਨਾਲ ਲਾ ਕਰਕੇ ਮੇਰਾ ਮਨੁੱਖਾ ਜਨਮ ਇਹ ਸਫਲਾ ਕਰ ਦਿਓ। ਇਹ ਮਨੁੱਖਾ ਜਨਮ ਤੋਂ ਮਹਾਰਾਜ ਮੈਨੂੰ ਗਿਆਨ ਦੇ ਕੇ ਆਪਣੇ ਵਿੱਚ ਅਭੇਦਤਾ ਦੇ ਦੇਣੀ ਕਰੋ। ਜੇ ਕਿਤੇ ਐਸੀ ਭਾਵਨਾ ਨਾਲ ਕੋਈ ਗੁਰੂ ਦਾ ਸਿੱਖ ਬੇਨਤੀ ਕਰੇਗਾ, ਸਤਿਗੁਰੂ ਜ਼ਰੂਰ ਗੁਰਸਿੱਖ ਦੀ ਬਾਂਹ ਫੜਦੇ ਨੇ, ਉਹਦੀ ਅਗਵਾਈ ਕਰਦੇ ਨੇ, ਆਪ ਹੀ ਸਤਿਗੁਰੂ ਫਿਰ ਸਾਰੇ ਮਾਰਗ ਉਹਦੇ ਤੈਅ ਕਰਵਾ ਦਿੰਦੇ ਨੇ, ਸੱਤ ਗਿਆਨ ਦੀਆਂ ਭੂਮਿਕਾਵਾਂ ਉਹ ਵੀ ਲੰਘਾ ਦਿੰਦੇ ਨੇ ਬਾਂਹ ਫੜ ਕਰਕੇ। ਸਤਿਗੁਰੂ ਕੀ ਨਹੀਂ ਕਰ ਸਕਦੇ। ਸਾਡੀ ਭਾਵਨਾ ਵਿੱਚ ਫਰਕ ਪੈ ਗਏ, ਸਾਡੀਆਂ ਸ਼ਰਧਾ ਟੁੱਟ ਚੁੱਕੀਆਂ ਨੇ, ਸਾਡੇ ਅਡੋਲ ਨਿਸ਼ਚੇ ਜਿਹੜੇ ਨੇ ਉਹ ਡਾਵਾਂਡੋਲ ਹੋ ਚੁੱਕੇ ਨੇ, ਸਾਡੀ ਸ਼ਰਧਾ ਥਾਂ ਥਾਂ 'ਤੇ ਵੰਡੀ ਪਈ, ਕਦੇ ਕਬਰਾਂ 'ਤੇ ਝੁਕਦੇ, ਕਦੇ ਮੜੀਆਂ ਨੂੰ, ਕਦੇ ਮਸਾਣਾਂ ਨੂੰ ਜਾ ਕਰਕੇ, ਕਦੇ ਪੱਥਰਾਂ ਨੂੰ ਪੂਜਦੇ ਪਏ। ਸ਼ਬਦ ਗੁਰੂ ਦਾ ਲੜ ਅਸੀਂ ਛੱਡ ਦਿੱਤਾ। ਪਿਆਰਿਓ, ਗੱਲ ਉਸ ਦਿਨ ਬਣੇਗੀ ਜਿੱਦਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਸਾਡੀ ਸ਼ਰਧਾ ਹੋਰ ਕਿਤੇ ਨਾ ਰਹੇਗੀ। ਸਤਿਕਾਰ ਕਰੋ ਗੁਰੂ ਦੇ ਪਿਆਰੇ ਗੁਰਸਿੱਖਾਂ ਦਾ, ਭਗਤੀ ਕਰਨ ਵਾਲੇ ਮਹਾਂਪੁਰਖ ਮਹਾਤਮਾ ਸਾਧੂ ਸੰਤਾਂ ਦਾ ਸਤਿਕਾਰ ਕਰੋ, ਪਰੰਤੂ ਜਿਹੜੀ ਸ਼ਰਧਾ ਆਪਣੀ ਭਾਵਨਾ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਰੱਖਣੀ ਕਰੋ। ਬੇਨਤੀ ਕਰੀਏ ਮਹਾਰਾਜ ਆਪਣੇ ਚਰਨਾਂ ਦੇ ਨਾਲ ਲਾ ਕੇ ਸੰਸਾਰ ਅੰਨੇ ਖੂਹ ਤੋਂ ਸਾਨੂੰ ਪਾਰ ਕਰ ਦੇਣਾ ਕਰੋ। ਵਿਸਰਾਮ ਦੇ ਕੇ ਅਸਥਾਈ ਦਿੰਦੇ ਹੋਏ ਸਤਿਗੁਰੂ ਉਚਾਰਨ ਕਰਦੇ ਹਨ,
ਗਿਆਨ ਧਿਆਨ ਕਿਛ ਕਰਮ ਨਾ ਜਾਣਾ।
ਚਾਹੇ ਤੈਨੂੰ ਸਾਰਾ ਹੀ ਗਿਆਨ ਮਾਲਕ ਨੇ ਦੇ ਦਿੱਤਾ ਹੋਵੇ, ਗਿਆਨ ਸੰਗਤ ਜੀ ਦੋ ਤਰ੍ਹਾਂ ਦਾ ਹੁੰਦਾ, ਇੱਕ ਹੁੰਦਾ ਪਰੋਖ ਗਿਆਨ, ਇੱਕ ਹੁੰਦਾ ਅਪਰੋਖਸ਼ ਗਿਆਨ। ਪਰੋਖ ਨਾਮ ਹੁੰਦਾ ਪਰਦੇ ਦਾ, ਪਰਦਾ ਲਾ ਦਿੱਤਾ, ਕਨਾਤ ਤਾਣ ਦਿੱਤੀ, ਉਹਦੇ ਪਰਲੇ ਪਾਸੇ ਪਈ ਵਸਤੂ ਦਾ ਗਿਆਨ ਤਾਂ ਹੈ, ਪਰੰਤੂ ਉਹ ਸਾਹਮਣੇ ਪ੍ਰਗਟ ਨਹੀਂ ਹੈ। ਕਿਸੇ ਨੇ ਦੱਸ ਦਿੱਤਾ ਇਸ ਤਰ੍ਹਾਂ ਦੀ ਵਸਤੂ ਏਡਾ ਕੁ ਆਕਾਰ, ਆਹ ਉਹਦਾ ਰੰਗ ਰੂਪ ਹੈ, ਉਹ ਸੁਣ ਕੇ ਜਿਹੜਾ ਗਿਆਨ ਹੋਣਾ ਇਹਨੂੰ ਪਰੋਖ ਗਿਆਨ ਕਹਿੰਦੇ, ਪਰਦੇ ਵਾਲਾ ਗਿਆਨ। ਇੱਕ ਹੁੰਦਾ ਅਪਰੋਖਸ਼ ਗਿਆਨ, ਜਿਹੜਾ ਪਰਦੇ ਤੋਂ ਬਿਨਾਂ ਹੋਣਾ, ਪਰਦਾ ਚੁੱਕ ਦਿਓ ਤੇ ਸਾਹਮਣੇ ਵਸਤੂ ਪਈ, ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਰਹਿ ਜਾਂਦੀ। ਤੇ ਇਸੇ ਪ੍ਰਕਾਰ ਸਾਡੇ ਅੰਦਰ ਹੈ ਆਤਮਾ ਵਾਹਿਗੁਰੂ ਦੀ ਜੋਤ, ਉਹਨੂੰ ਭਰਮ ਦੇ ਪਰਦੇ ਪੈ ਕਰਕੇ ਕੱਜਿਆ ਹੋਇਆ, ਢਕਿਆ ਹੋਇਆ, ਭਰਮ ਕੇ ਪਰਦੇ ਸਤਿਗੁਰ ਖੋਲੇ। ਗੁਰੂ ਤੋਂ ਬਿਨਾਂ ਉਹ ਪਰਦੇ ਚੁੱਕੇ ਨਹੀਂ ਜਾਂਦੇ। ਆਤਮਾ ਦਾ ਗਿਆਨ ਸੁਣਦਾ ਤੇ ਹੈ ਬੰਦਾ, ਇਹ ਅਮਰ ਹੈ, ਇਹ ਅਟਲ ਹੈ, ਇਹ ਅਤੋਲ ਹੈ, ਇਹ ਅਡੋਲ ਹੈ, ਪਰੰਤੂ ਜਿੰਨੀ ਦੇਰ ਅੰਦਰੋਂ ਸ਼ਬਦ ਦੀ ਕਮਾਈ ਕਰਕੇ ਭਰਮ ਨਹੀਂ ਚੁੱਕਿਆ ਜਾਂਦਾ, ਓਨੀ ਦੇਰ ਆਤਮਾ ਦਾ ਪਸਾਰਾ ਇਹ ਦੇਖ ਨਹੀਂ ਸਕੇਗਾ। ਗਿਆਨ ਦਾ ਅਰਥ ਦੋ ਪ੍ਰਕਾਰ ਦਾ, ਜਿਹੜਾ ਗਿਆਨ ਵੀ ਹੋਵੇ ਬੰਦੇ ਨੂੰ, ਤੇ ਧਿਆਨ ਹੁੰਦਾ ਹੈ ਅੱਗੇ ਸਰਗੁਣ ਸਰੂਪ ਦਾ। ਗਿਆਨ ਨਿਰਗੁਣ ਦਾ ਹੈ, ਧਿਆਨ ਸਰਗੁਣ ਸਰੂਪ ਦਾ। ਕਿਸੇ ਮੂਰਤੀ ਦਾ ਕੋਈ ਧਿਆਨ ਰੱਖਦਾ ਹੈ, ਕੋਈ ਕਿਸੇ ਦੇ ਸਰੀਰਾਂ ਦੇ ਧਿਆਨ ਰੱਖੀ ਜਾਂਦੇ ਨੇ, ਪਰੰਤੂ ਗੁਰ ਮੂਰਤ ਗੁਰ ਸ਼ਬਦ ਹੈ। ਨਕਲੀ ਮੂਰਤ ਅਸਲੀ ਨਾਮ ਕਿਹਾ ਹੈ, ਨਾਮ ਦਾ ਹੀ ਧਿਆਨ ਗੁਰਸਿੱਖ ਨੇ ਰੱਖਣਾ। ਕਈ ਗੁਰਮੁਖ ਪਿਆਰੇ ਅਭਿਆਸੀਆਂ ਦੇ ਨਾਲ ਬਚਨ ਸੁਣਨ ਵਾਸਤੇ ਮਿਲਦੇ ਨੇ, ਉਹ ਕਿਹਾ ਕਰਦੇ ਭਾਈ ਇੱਕ ਓਅੰਕਾਰ ਦਾ ਧਿਆਨ ਰੱਖ ਲੈ। ਇੱਕ ਓਅੰਕਾਰ ਨੂੰ ਸਾਹਮਣੇ ਰੱਖ ਕਰਕੇ ਆਪਣਾ ਅੰਦਰੋਂ ਸਿਮਰਨ ਸ਼ੁਰੂ ਕਰ ਦੇ। ਵਾਹਿਗੁਰੂ ਦੇ ਚਾਰ ਅੱਖਰ ਨੇ, ਇਹਨਾਂ ਦਾ ਧਿਆਨ ਰੱਖਿਆ ਕਰ। ਗੁਰਸਿੱਖ ਨੇ ਧਿਆਨ ਕੇਵਲ ਸ਼ਬਦ ਦਾ ਰੱਖਣਾ ਹੈ। ਸ਼ਬਦ ਦਾ ਧਿਆਨ ਵੀ ਟਿਕਣ ਲੱਗ ਜਾਵੇ, ਸਾਰਾ ਗਿਆਨ ਵੀ ਮਿਲ ਜਾਵੇ, ਇਹ ਸਾਰਾ ਕੁਝ ਕਰਕੇ ਫਿਰ ਗੁਰਸਿੱਖ ਨੂੰ ਕਰਮ ਨਾ ਜਾਣਾ। ਕਰਮ ਦੋ ਤਰ੍ਹਾਂ ਦੇ ਹੁੰਦੇ, ਵਿਹਿਤ ਅਤੇ ਅਵਿਹਿਤ ਕਰਮ। ਵਿਹਿਤ ਜਿਹੜੇ ਨੇ ਸਾਨੂੰ ਕਰਨ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਗਿਆ ਕਰਦੇ ਨੇ, ਅਵਿਹਿਤ ਜਿਨ੍ਹਾਂ ਤੋਂ ਰੋਕਣਾ ਕੀਤਾ, ਜੋ ਪੰਜ ਪਿਆਰੇ ਰਹਿਤਾਂ ਦੱਸਦੇ ਨੇ, ਪੰਜ ਜਿਹੜੀਆਂ ਇਸ ਪ੍ਰਕਾਰ ਦੇ ਨਾਲ ਕਕਾਰਾਂ ਦੀ ਰਹਿਤ ਹੋ ਗਈ, ਚਾਰ ਬੱਜਰ ਕਰਹਿਤਾਂ ਤੋਂ ਰੋਕਣਾ ਹੈ। ਇਸ ਲਈ ਇਹ ਜਿਹੜੇ ਕਰਮ ਦੋ ਤਰ੍ਹਾਂ ਦੇ, ਵਿਹਿਤ ਤੇ ਅਵਿਹਿਤ, ਇਹਦਾ ਵੀ ਪੂਰਾ ਗਿਆਨ ਹੋਵੇ। ਸਾਰਾ ਕੁਝ ਕਰਕੇ ਫਿਰ ਕੀ ਕਹਿਣਾ ਮਹਾਰਾਜ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਮੈਨੂੰ ਕੋਈ ਗਿਆਨ ਨਹੀਂ ਹੈ, ਮੇਰਾ ਕੋਈ ਧਿਆਨ ਨਹੀਂ ਟਿਕਦਾ, ਮੈਂ ਕਿਸੇ ਤਰ੍ਹਾਂ ਦਾ ਕੋਈ ਕਰਮ ਵੀ ਕਰਨਾ ਨਹੀਂ ਜਾਣਦਾ। ਇੰਨੀ ਨਿਮਰਤਾ ਨਾਲ ਗੁਰਸਿੱਖ ਬੇਨਤੀ ਕਰੇ,
ਨਾਹਿਨ ਨਿਰਮਲ ਕਰਨੀ।
ਮੇਰੇ ਕੋਲ ਮਹਾਰਾਜ ਨਿਰਮਲ ਉਜਲੀ ਜਿਹੜੀ ਕਰਨੀ ਭਗਤੀ ਨਹੀਂ ਹੈ। ਕੋਈ ਕਹੇ ਵੀ ਭਗਤੀ ਵੀ ਉਜਲੀ ਹੋ ਸਕਦੀ, ਭਗਤੀ ਨੌਦਾ ਨੌ ਪ੍ਰਕਾਰ ਦੀ ਭਗਤੀ ਮੰਨੀ ਹੈ, ਨੌ ਤਰ੍ਹਾਂ ਦੀ ਪ੍ਰੇਮਾ ਭਗਤੀ ਇਸ ਲਈ ਸਾਰਿਆਂ ਤੋਂ ਸ੍ਰੇਸ਼ਟ ਮੰਨਦੇ ਨੇ ਜਿਹੜੀ ਅੰਦਰੋਂ ਪ੍ਰੇਮ ਦੇ ਵਿੱਚ ਭਿੱਜ ਕੇ ਕਰਨੀ। ਇੱਕ ਭਗਤੀ ਉਹ ਵੀ ਹੈ ਬੱਧਾ ਚੱਟੀ, ਜੋ ਭਰੇ ਨਾ ਗੁਣ ਨਾ ਉਪਕਾਰ, ਲੋਕ ਦਿਖਾਵੇ ਦੇ ਵਾਸਤੇ ਜਾਂ ਬਹੁਤੇ ਅਸੀਂ ਨੇਤਰ ਬੰਦ ਕਰ ਲੈਣੇ, ਬਗਲੇ ਵਾਂਗ ਸਮਾਧੀਆਂ ਲਾ ਲੈਣੀਆਂ, ਲੋਕ ਕਹਿਣਗੇ ਜੀ ਇਹ ਤਾਂ ਦਸਮ ਦੁਆਰ ਵਿੱਚ ਪਹੁੰਚ ਗਿਆ, ਇਹ ਤਾਂ ਜੀ ਬ੍ਰਹਮ ਸਰੂਪ ਹੋ ਗਿਆ, ਇਹਦੀਆਂ ਰੱਬ ਨਾਲ ਗੱਲਾਂ ਹੁੰਦੀਆਂ, ਇਹ ਪਖੰਡ ਹੋ ਜਾਂਦਾ। ਅੰਦਰੋਂ ਜਿਹੜਾ ਪ੍ਰੇਮ ਫੁੱਟਣਾ, ਪ੍ਰੇਮ ਜਦੋਂ ਅੰਦਰੋਂ ਜਾਗ ਪੈਂਦਾ, ਚਾਹੇ ਨੇਤਰ ਖੁੱਲ੍ਹੇ ਨੇ ਚਾਹੇ ਬੰਦ ਨੇ, ਉਹ ਗੁਰਸਿੱਖ ਉੱਥੇ ਭਗਤੀ ਕਰਦਾ, ਕਿਸੇ ਦੀ ਪਰਵਾਹ ਨਹੀਂ ਕਰਦਾ। ਨਾ ਹੀਨ ਨਿਰਮਲ ਕਰਨੀ, ਨਿਰਮਲ ਉਜਲੀ ਜਿਹੜੀ ਪ੍ਰੇਮਾ ਭਗਤੀ ਹੈ ਮਹਾਰਾਜ, ਇਹ ਵੀ ਮੈਂ ਜ਼ਿੰਦਗੀ ਵਿੱਚ ਨਹੀਂ ਕਰਨਾ। ਕੀਤੇ
ਆਦ ਸੰਗਤ ਕੈ ਅੰਚਲ ਲਾਵੋ,
ਹੁਣ ਸਾਡੇ ਉੱਪਰ ਇਹ ਐਸੀ ਰਹਿਮਤ ਕਰੋ, ਕਿਰਪਾ ਕਰੋ, ਜਿਹੜੀ ਆਪ ਦੀ ਸਾਧ ਸੰਗਤ ਹੈ। ਸਾਧ ਸੰਗਤ ਕਿਹਨੂੰ ਕਿਹਾ ਹੈ? ਲੋਕਾਂ ਦਾ ਇਕੱਠ ਕਰਕੇ ਲੱਖਾਂ ਦਾ ਦਿਖਾ ਦੇਣਾ, ਇਸ ਲਈ ਸੰਗਤ ਨਹੀਂ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਜਿੱਥੇ ਦੋ ਪਿਆਰੇ ਜੁੜ ਜਾਂਦੇ ਉਹ ਸੱਤ ਸੰਗਤ ਹੈ। ਉੱਥੇ ਕਰਨਾ ਕਿ ਦੂਜੇ ਦੀ ਨਿੰਦਿਆ ਨਹੀਂ ਕਰਨੀ, ਦੂਜਿਆਂ ਦੀ ਭੰਡੀ ਨਹੀਂ ਕਰਨੀ, ਈਰਖਾ ਨਹੀਂ ਕਰਨੀ ਕਿਸੇ ਨਾਲ। ਸੱਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ, ਇੱਕ ਪਰਮਾਤਮਾ ਦੇ ਨਾਮ ਦਾ ਹੀ ਵਖਿਆਨ ਹੋਵੇ, ਵਿਚਾਰ ਹੋਵੇ, ਕਥਨ ਹੋਵੇ, ਉਹ ਹੁੰਦੀ ਸਾਧ ਸੰਗਤ। ਐਸੀ ਜਿਹੜੀ ਸਾਧ ਸੰਗਤ ਦੈਵੀ ਗੁਣਾਂ ਵਾਲੀ ਹੈ, ਉਸ ਦੇ ਅੰਚਲ ਪੱਲੇ ਨਾਲ ਮੈਨੂੰ ਲਾ ਲਓ। ਸਾਧ ਸੰਗਤ ਦਾ ਪੱਲਾ ਕੀ? ਸ਼ਰਨ ਦਾ ਪੱਲਾ ਹੈ, ਭਗਤੀ ਦਾ ਪੱਲਾ, ਪ੍ਰੇਮ ਦਾ ਪੱਲਾ, ਨਾਮ ਦਾ ਪੱਲਾ, ਇਹ ਦਾਤਾਂ ਸਾਰੀਆਂ ਸੰਗਤ ਵਿੱਚੋਂ ਮਿਲਦੀਆਂ ਨੇ। ਸਤਿਗੁਰੂ ਜੀ ਸਾਡੇ ਤੇ ਰਹਿਮਤ ਕਰਦਿਆਂ ਹੋਇਆਂ ਸਾਧ ਸੰਗਤ ਦੇ ਸ਼ਰਨ ਰੂਪ ਪੱਲੇ ਨਾਲ ਲਾ ਲੈਣਾ ਕਰੋ।
ਭਿਖਮ ਨਦੀ ਜਾਏ ਤਰਣੀ,
ਇਸ ਦੇ ਸਦਕਾ ਇਹ ਭਿਖਮ ਜਿਹੜੀ ਕਠਨ ਨਦੀ ਸੰਸਾਰ ਵਗਦੀ ਹੈ, ਇਹ ਸਾਡੇ ਕੋਲੋਂ ਤਰੀ ਜਾਵੇ। ਨਦੀ ਦੇ ਦੋ ਕਿਨਾਰੇ ਹੁੰਦੇ, ਸੰਸਾਰ ਦੇ ਜੰਮਣ ਤੇ ਮਰਨ ਦੇ ਦੋ ਕਿਨਾਰੇ ਨੇ। ਨਦੀ ਵਿੱਚ ਪਾਣੀ ਹੁੰਦਾ, ਇੱਧਰ ਪਦਾਰਥਾਂ ਦਾ ਪਾਣੀ ਹੈ, ਨਦੀ ਵਿੱਚ ਮਗਰ ਮੱਛ ਵੀ ਘੁੰਮਦੇ ਨੇ, ਕਾਮ ਕ੍ਰੋਧ ਆਦਿ ਕੇ ਮਗਰ ਮੱਛਾਂ ਦੀ ਨਿਆਈ ਘੁੰਮਦੇ ਪਏ ਨੇ, ਘੁੰਮਣ ਘੇਰੀਆਂ ਪੈਂਦੀਆਂ ਨੇ। ਇੱਧਰ ਅਗਿਆਨਤਾ ਦੀਆਂ ਜਾਂ ਆਸਾ ਅੰਦੇਸ਼ਾਂ ਦੀਆਂ ਘੁੰਮਣ ਘੇਰੀਆਂ ਪੈ ਰਹੀਆਂ ਨੇ। ਇਹ ਤਰਨੀ ਬਹੁਤ ਮੁਸ਼ਕਲ ਹੈ, ਬਹੁਤ ਕਠਿਨ ਹੈ। ਸਾਧ ਸੰਗਤ ਦਾ ਪੱਲਾ ਦੇ ਦਿਓ, ਇਹ ਜਿਹੜੀ ਬਿਖਮ ਨਦੀ ਸੰਸਾਰ ਹੈ, ਇਹ ਤਰਿਆ ਜਾ ਸਕੇ।
ਦੁੱਖ ਸੰਪਤ ਮਾਇਆ ਰਸ ਮੀਠੇ,
ਦੁਨੀਆਂ ਵਿੱਚ ਸੁੱਖ ਵੀ ਬਹੁਤ ਤਰ੍ਹਾਂ ਦੇ ਮੰਨੇ ਨੇ। ਵਿਚਾਰ ਸਾਗਰ ਦੇ ਕਰਤਾ ਜੀ ਨੇ ਤਾਂ ਇਸ ਸੁੱਖ ਦੇ 11 ਦਰਜੇ ਮੰਨੇ ਨੇ। 11 ਤਰ੍ਹਾਂ ਦੇ ਜਿਹੜੇ ਸੁੱਖ ਇਹ ਵੀ ਮਿਲਦੇ ਹੋਣ ਜੀਵ ਨੂੰ। ਸੰਪਤ ਨਾਮ ਹੈ ਵਿਭੂਤੀ ਦਾ, ਹਾਥੀ ਘੋੜੇ ਸੁੱਖ ਦੀਆਂ ਸਵਾਰੀਆਂ ਮੋਟਰ ਗੱਡੀਆਂ ਜੋ ਵੀ ਕੁਝ ਸੰਪਤ ਵਿੱਚ ਆ ਜਾਂਦਾ ਵਿਭੂਤੀ ਵਿੱਚ ਆ ਜਾਂਦਾ। ਤੇ ਮਾਇਆ ਰਸ ਮੀਟੇ, ਮਾਇਆ ਜਿਹੜੀ ਹੈ ਇਹ ਦੋ ਤਰ੍ਹਾਂ ਦੀ, ਇੱਕ ਜੜ ਹੈ ਤੇ ਇੱਕ ਚੇਤਨ ਹੈ। ਦੋ ਤਰ੍ਹਾਂ ਦੀ ਜਿਹੜੀ ਮਾਇਆ ਦੇ ਰਸ ਨੇ ਇਹ ਬਹੁਤ ਹੀ ਮਿੱਠੇ ਲੱਗਦੇ ਨੇ। ਨਾ ਜੜ ਮਾਇਆ ਨੂੰ ਤਿਆਗ ਸਕਦੇ ਤੇ ਚੇਤਨ ਮਾਇਆ ਤੇ ਤਿਆਗਣੀ ਬੜੀ ਔਖੀ ਹੈ। ਇਸ ਲਈ ਜਿੰਨੇ ਦੁਨੀਆਂ ਦੇ ਸੁੱਖ ਨੇ, ਜਿੰਨੀ ਸੰਪਤ ਵਿਭੂਤੀ ਹੈ, ਮਾਇਆ ਦੇ ਜਿੰਨੇ ਵੀ ਮਿੱਠੇ ਲੱਗਣ ਵਾਲੇ ਰਸ ਹਨ,
ਇਹ ਨਹੀਂ ਮਨ ਮਹਿ ਧਰਣੀ।
ਸੱਚੇ ਪਾਤਸ਼ਾਹ, ਇਹਨਾਂ ਨੂੰ ਅਸੀਂ ਆਪਣੇ ਮਨ ਦੇ ਵਿੱਚ ਧਾਰਨ ਨਹੀਂ ਕਰਦੇ। ਕਿਉਂ ਨਹੀਂ ਧਾਰਨ ਕਰਦੇ ਹਾਂ? ਕਿਉਂਕਿ ਉਹ ਰਸ ਬ੍ਰਹਮਾਨੰਦ ਪਰਮਾਤਮਾ ਵਾਹਿਗੁਰੂ ਦੇ ਆਤਮਕ ਰਸ ਦੀ ਇੱਛਾ ਬਣੀ ਹੋਈ ਹੈ। ਉਹ ਰਸ ਕਿਵੇਂ ਪ੍ਰਾਪਤ ਹੋਵੇ? ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਰਸ ਛਾਡੇ, ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਦੁਨੀਆਂ ਦੇ ਰਸਾਂ ਨੂੰ ਜਿੰਨੀ ਦੇਰ ਤਿਆਗਦਾ ਨਹੀਂ ਵਿਰਾਗੀ ਹੋ ਕੇ ਮਨ ਵਿੱਚੋਂ, ਓਨੀ ਦੇਰ ਉਹਦੇ ਨਾਮ ਦਾ ਰਸ ਨਹੀਂ ਬਣੇਗਾ। ਜਦੋਂ ਉਹਦਾ ਰਸ ਬਣ ਗਿਆ ਨਾਮ ਦਾ, ਸਿਮਰਨ ਦਾ, ਇਹ ਦੁਨੀਆਂ ਦੇ ਰਸਾਂ ਨੂੰ ਫਿਰ ਗੁਰੂ ਦਾ ਸਿੱਖ ਠੋਕਰ ਮਾਰ ਦਿੰਦਾ। ਫਿਰ ਕਹਿੰਦਾ ਮੈਨੂੰ ਦੁਨੀਆਂ ਦੇ ਸੁੱਖ ਨਹੀਂ ਚਾਹੀਦੇ, ਮੈਨੂੰ ਸੰਪਦ ਵਿਭੂਤੀ ਦੀ ਕੋਈ ਲੋੜ ਨਹੀਂ। ਮਾਇਆ ਆਉਂਦੀ ਕੋਲੋਂ ਤਿਆਗ ਕਰ ਦਿੰਦਾ ਗੁਰੂ ਦਾ ਸਿੱਖ ਜਦੋਂ ਅੰਦਰੋਂ ਰਸ ਬਣ ਜਾਵੇ। ਜੇ ਅੰਦਰੋਂ ਰਸ ਨਹੀਂ ਬਣਿਆ, ਉਹਦੀ ਨਿਸ਼ਾਨੀ ਹੋਵੇਗੀ ਮਾਇਆ ਧਾਰੀ ਦੀ, ਉਹ ਦੁਨੀਆਂ ਦੇ 11 ਤਰ੍ਹਾਂ ਦੇ ਸੁੱਖਾਂ ਦੀ ਇੱਛਾ ਵਿੱਚ ਹੀ ਲੱਗਿਆ ਰਹਿੰਦਾ। ਸੰਪਤ ਹਾਥੀ ਇਕੱਠੇ ਕਰ ਲਏ, ਘੋੜੇ ਇਕੱਠੇ ਕਰੀ ਜਾਂਦਾ, ਨਵੀਆਂ ਨਵੀਆਂ ਗੱਡੀਆਂ ਲੈ ਕਰਕੇ ਇਕੱਠੀਆਂ ਕਰ ਲਈਆਂ, ਮਾਇਆ ਲੱਖਾਂ ਕਰੋੜਾਂ ਅਰਬਾਂ ਖਰਬਾਂ ਵਿੱਚ ਇਕੱਠੀ ਕਰ ਲਈ। ਇਹ ਨਿਸ਼ਾਨੀ ਹੈ, ਪਰਮਾਤਮਾ ਦਾ ਰਸ ਨਹੀਂ ਅੰਦਰੋਂ ਬਣਿਆ। ਜਦੋਂ ਉਹਦਾ ਰਸ ਆਉਣ ਲੱਗ ਗਿਆ ਤੇ ਤੋਸ਼ੀ ਲੱਗੇਗਾ, ਚਾਹੇ ਗੁਰੂ ਦਾ ਸਿੱਖ ਅਰਬਾਂ ਪਤੀ ਹੋਵੇ, ਹੋਣਾ ਚਾਹੀਦਾ। ਤੇ ਜਦੋਂ ਕਿਤੇ ਅੰਦਰੋਂ ਵਿਰਤੀ ਐਸੀ ਉਪਰਾਮ ਹੋ ਜਾਵੇ ਤੇ ਅਰਬਾਂ ਨੂੰ ਠੋਕਰ ਮਾਰ ਦੇਵੇ। ਕਲਗੀਆਂ ਵਾਲੇ ਪਿਤਾ ਸਤਿਗੁਰਾਂ ਨੇ ਸਭ ਕੁਝ ਸਾਨੂੰ ਸਿਖਾਇਆ, ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਮੀਨ ਆਨੰਦਪੁਰ ਸਾਹਿਬ ਦੀ ਆਪ ਖਰੀਦੀ। ਪਿਤਾ ਦੀ ਜੱਦੀ ਪੁਸ਼ਤੀ ਜਿਹੜੀ ਜ਼ਮੀਨ ਨਗਰ ਸੀ, ਅੱਧੀ ਰਾਤ ਦੇ ਵਕਤ ਪੰਜ ਸਿੰਘਾਂ ਦੇ ਕਹਿਣ ਦੇ ਨਾਲ ਕਲਗੀਆਂ ਵਾਲੇ ਛੇ ਪੋਹ ਦੀ ਰਾਤ ਨੂੰ ਸਭ ਕੁਝ ਹੀ ਛੱਡ ਕੇ ਤੁਰ ਪਏ। ਗੁਰਸਿੱਖਾਂ ਵਾਸਤੇ ਸਾਡੇ ਪੂਰਨੇ ਪਾਏ ਨੇ ਸਾਡੇ ਸਤਿਗੁਰਾਂ ਨੇ, ਗੁਰੂ ਘਰ ਵਿੱਚ ਕੀ ਘਾਟਾ ਸੀ, ਜਿੰਨਾ ਸੋਨਾ ਸੀ ਇਹ ਸਾਰਾ ਸਤਿਗੁਰਾਂ ਨੇ ਸਤਲੁਜ ਦੀ ਭੇਟਾ ਚਾੜ ਦਿੱਤਾ। ਮਾਤਾ ਗੁਜਰ ਕੌਰ ਜੀ ਹੋਰ ਮਾਤਾਵਾਂ ਨੇ ਕਿਹਾ ਸਿੱਖਾਂ ਨੂੰ ਵੰਡ ਦਿਓ। ਸਤਿਗੁਰੂ ਪਾਤਸ਼ਾਹ ਕਹਿੰਦੇ ਸਿਆਣੀ ਮਾਤਾ ਆਪਣੇ ਪੁੱਤਰਾਂ ਨੂੰ ਕਦੇ ਜ਼ਹਿਰ ਨਹੀਂ ਖਿਲਾਇਆ ਕਰਦੀ, ਇਹ ਪੂਜਾ ਦਾ ਧਾਨ ਜ਼ਹਿਰ ਹੋਵੇਗਾ, ਮਤ ਮਾਰ ਦੇਵੇਗਾ ਖਾਲਸੇ ਦੀ, ਤੇ ਫਿਰ ਜਦੋਂ ਮਤ ਤੇ ਮਾਇਆ ਦੇ ਪਰਦੇ ਪੈ ਜਾਣਗੇ ਫਿਰ ਇਹ ਕੁਰੀਤੀਆਂ ਦੇ ਵੱਲ ਨੂੰ ਤੁਰ ਪਵੇਗਾ। ਕਲਗੀਆਂ ਵਾਲੇ ਪਿਤਾ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਪੂਰਨੇ ਪਾ ਕੇ ਸਿਖਾ ਦਿੱਤਾ। ਗੁਰੂ ਦਾ ਸਿੱਖ ਸਿਮਰਨ ਕਰਨ ਵਾਲਾ ਸੁੱਖਾਂ ਦੀ ਪਰਵਾਹ ਨਹੀਂ ਕਰਦਾ, ਸੰਪਦ ਹਾਥੀ ਘੋੜਿਆਂ ਦਾ ਤਿਆਗ ਖਿੰਨ ਵਿੱਚ ਕਰ ਦਿੰਦਾ, ਮਾਇਆ ਨੂੰ ਠੋਕਰਾਂ ਮਾਰ ਦਿੰਦਾ। ਦੁਨੀਆਂ ਦੇ ਜਿਹੜੇ ਛੇ ਤਰ੍ਹਾਂ ਦੇ ਰਸ ਨੇ ਇਹਨੂੰ ਮਿੱਠੇ ਕਰਕੇ ਰਸੀਆ ਨਹੀਂ ਬਣਦਾ, ਉਹ ਤੇ ਕੇਵਲ ਜ਼ਿੰਦਗੀ ਦਾ ਨਿਭਾਅ ਕਰਨ ਵਾਸਤੇ ਛਕਦਾ ਹੈ। ਸਾਡੇ ਤੇ ਕਿਰਪਾ ਕਰੋ ਮਹਾਰਾਜ, ਇਹ ਵਸਤੂਆਂ ਅਸੀਂ ਆਪਣੇ ਮਨ ਵਿੱਚ ਨਹੀਂ ਧਾਰਨ ਕੀਤੀਆਂ, ਇਹਦਾ ਕਾਰਨ ਕੀ ਹੈ ਅਗਲੀ ਪੰਕਤੀ ਵਿੱਚ ਦੱਸਦੇ ਹਨ।
ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ।
ਅਸੀਂ ਦਾਸਾਂ ਨੇ ਤਾਂ ਹਰੀ ਵਾਹਿਗੁਰੂ ਜੀ ਆਪ ਜੀ ਦੇ ਦਰਸ਼ਨ ਪਾ ਕੇ ਤ੍ਰਿਪਤੀ ਹਾਸਲ ਕਰ ਲਈ, ਸ਼ਾਂਤੀ ਬਣ ਗਈ, ਹੁਣ ਇੱਛਾ ਹੀ ਨਹੀਂ ਕਿਸੇ ਸੁੱਖਾਂ ਦੀ, ਸੰਪਦ ਵੱਲ ਵੇਖਣ ਨੂੰ ਮਨ ਨਹੀਂ ਕਰਦਾ, ਮਾਇਆ ਵੱਲ ਨਜ਼ਰ ਪੁੱਟ ਕੇ ਤੱਕਣ ਨੂੰ ਮਨ ਨਹੀਂ ਕਰਦਾ ਹੈ। ਇੱਕ ਆਪ ਜੀ ਦੇ ਦਰਸ਼ਨਾਂ ਦੀ ਜਿਹੜੀ ਪ੍ਰੀਤੀ ਕਰਕੇ ਮਨ ਮੇਰੇ ਦਾਸ ਦਾ ਇਹ ਤ੍ਰਿਪਤੀ ਪਾ ਗਿਆ ਹੈ, ਪੂਰਨ ਅੰਦਰ ਸ਼ਾਂਤੀ ਆ ਗਈ, ਪੂਰਨ ਅੰਦਰੋਂ ਮਨ ਜਿਹੜਾ ਟਿਕਾਅ ਵਿੱਚ ਆ ਗਿਆ।
ਹਰ ਨਾਮ ਰੰਗ ਆਭਰਣੀ।
ਹਰੀ ਪਰਮਾਤਮਾ ਜੀ, ਤੇਰਾ ਜਿਹੜਾ ਐਸਾ ਨਾਮ ਹੈ, ਨਾਮ ਦਾ ਰੰਗ ਪ੍ਰੇਮ, ਇਹ ਸਾਡਾ ਅਭਰਨੀ ਗਹਿਣਾ ਬਣ ਗਿਆ। ਅਭਰਨੀ ਦਾ ਅਰਥ ਹੁੰਦਾ ਗਹਿਣਾ, ਗਹਿਣਾ ਪਾਈ ਦਾ ਸਰੀਰ ਦੀ ਸੁਹੱਪਣਤਾ ਵਾਸਤੇ, ਇਧਰ ਹਿਰਦਾ ਰੂਪ ਜਿਹੜਾ ਕੰਠ ਹੈ ਉਹਨੂੰ ਸੁਹੱਪਣਤਾ ਦੇਣ ਵਾਸਤੇ, ਹਿਰਦੇ ਦੀ ਸੁੱਧੀ ਵਾਸਤੇ ਇਹ ਨਾਮ ਦਾ ਗਹਿਣਾ ਜਿਹੜਾ ਪਾਉਣਾ ਹੈ। ਅਭਰਨੀ ਦਾ ਦੂਜਾ ਅਰਥ ਜਿਹੜਾ ਇਹ ਮੱਟੀ ਵੀ ਕੀਤਾ ਜਾਂਦਾ, ਜਿਸ ਵਿੱਚ ਲਲਾਰੀ ਆਪਣਾ ਰੰਗ ਪਾ ਕੇ ਰੰਗਦਾ, ਇੱਧਰ ਸਾਧ ਸੰਗਤ ਦੇ ਦੀ ਭੱਠੀ ਦੇ ਉੱਪਰ ਆ ਕੇ ਆਪਣੇ ਸਰੀਰ ਨੂੰ ਅਸੀਂ ਮੱਟੀ ਬਣਾ ਲਿਆ। ਭੱਠੀ ਦੇ ਹੇਠਾਂ ਲੱਕੜਾਂ ਪਾਈਆਂ ਜਾਂਦੀਆਂ, ਇੱਧਰ ਪੰਜ ਬਕਾਰਾਂ ਦੀਆਂ ਲੱਕੜਾਂ ਨੇ, ਫਿਰ ਅੱਗ ਦਿੱਤੀ ਜਾਂਦੀ, ਬ੍ਰਹਮ ਗਿਆਨ ਦੀ ਅਗਨੀ ਦੀ ਚੰਗਿਆੜੀ ਹੈ, ਫਿਰ ਉਸ ਦੇ ਉੱਪਰ ਜਿਹੜੀ ਉਹ ਮੱਟੀ ਰੱਖੀ ਜਾਂਦੀ। ਮੱਟੀ ਕੀ ਹੈ? ਸਾਧ ਸੰਗਤ ਵਿੱਚ ਆਪਣਾ ਸਰੀਰ ਆ ਕੇ ਰੱਖ ਦੇਣਾ, ਉਹਦੇ ਵਿੱਚ ਫਿਰ ਜਲ ਪਾਇਆ ਜਾਂਦਾ, ਇੱਧਰ ਪ੍ਰੇਮ ਦਾ ਜਲ ਹੈ, ਫਿਰ ਉਸ ਵਿੱਚ ਰੰਗ ਪਾਉਂਦੇ ਨੇ, ਭਗਤੀ ਦਾ ਰੰਗ ਹੈ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਬੜਭਾਗਾ, ਮੈਲਾ ਕਦੇ ਨਾ ਹੋਵੀ ਨਾ ਲਾਗੇ ਦਾਗਾ। ਹੇ ਪਰਮਾਤਮਾ ਜੀ, ਆਪ ਜੀ ਦੇ ਦਰਸ਼ਨਾਂ ਨੂੰ ਪਾ ਕਰਕੇ ਮੇਰੀ ਜਿਹੜੀ ਦੇਹ ਰੂਪੀ ਇਹ ਅਭਰਨੀ ਮੱਟੀ ਹੈ, ਇਹ ਵੀ ਭਗਤੀ ਦੇ ਗੂੜੇ ਲਾਲ ਰੰਗ ਦੇ ਨਾਲ ਪ੍ਰਫੁੱਲਤ ਹੋ ਗਈ ਹੈ, ਬਹੁਤ ਸੁੰਦਰ ਸੁਹੱਪਣਤਾ ਵਾਲੀ ਬਣ ਗਈ ਹੈ। ਇਹ ਮੇਰੇ ਪੰਜਵੇਂ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਅੰਮ੍ਰਿਤ ਵੇਲੇ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਤੋਂ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਤੁਸ਼ ਜਿਹੀ ਬੁੱਧੀ ਨਾਲ ਆਪ ਗੁਰੂ ਜੈਸੀਆਂ ਸੰਗਤਾਂ ਨਾਲ ਇਸ ਪਾਵਨ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਦੀ ਸਾਂਝ ਕੀਤੀ। ਵਿਚਾਰ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਅੱਗੇ ਵਾਸਤੇ ਸ੍ਰੇਸ਼ਟ ਮਤ ਬੁੱਧੀ ਦੀ ਸਤਿਗੁਰੂ ਜੀ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਇੱਥੇ ਹੀ ਆਪਾਂ ਵਿਸਰਾਮ ਦੇਈਏ ਜੀ।
ਸੁਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਮਹਿ ਧਰਣੀ। ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ। ਹਰ ਨਾਮ ਰੰਗ ਆਭਰਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਤੀ।